ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ ਹਿਰਦੈ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ੍ਰੀ ਹਰਗੋਬਿੰਦ ਸਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜਿਤੇ ਪੰਚ ਵਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤ ਹਾਰ ਇਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਕਰ ਕਾਲੂ ਕੋ ਬਹੁਤ ਸਨਮਾਨਾ ਮ੍ਰਿਦੁਲ ਮਧੁਰ ਮੁਖ ਬਚਨ ਬਖਾਨਾ ਧਨ ਧਨ ਤੁਮਾਰੀ ਕਰ ਦੂਤਾ ਜਿਹ ਤੇ ਉਪਜੋ ਸਦਨ ਸਪੂਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਵਿੱਤਰ ਹਜ਼ੂਰ ਬੈਠ ਕੇ ਵਡਭਾਗੀ ਜਨਾਂ ਨੇ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਕੀਰਤਨ ਦੇ ਰੂਪ ਵਿੱਚ ਸਰਵਣ ਕਰਕੇ ਸਮਾਂ ਸਫਲਾ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਅਤੇ ਇਸ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਰਾਧ ਕਰਨ ਤੋਂ ਵਰਜਿਆ, ਆਖਿਆ ਜਿੱਥੇ ਤੁਹਾਡੇ ਵੱਡੇ ਵਡੇਰੇ ਗਏ ਨੇ ਉੱਥੇ ਕੋਈ ਭੁੱਖ ਤ੍ਰੇਪ ਹੋ ਨਹੀਂ ਸਕਦੀ, ਉਹ ਪਰਮਾਤਮਾ ਦੇ ਚਰਨਾਂ ਵਿੱਚ ਨੇ, ਆਨੰਦ ਵਿੱਚ ਨੇ। ਆਖਿਆ ਮੈਨੂੰ ਪਤਾ ਜੋ ਬਚਨ ਤੂੰ ਕਰਦਾ ਹੈ ਤਾਂ ਸੱਤ, ਪਰ ਬਿਨਾਂ ਦੇਖੇ ਤੋਂ ਕਿਵੇਂ ਯਕੀਨ ਕਰੀਏ, ਦਿਖਾਲ ਦਿਓ। ਮਹਾਰਾਜ ਨੇ ਆਖਿਆ ਠੀਕ ਹੈ, ਜੇ ਦੇਖਣਾ ਤਾਂ ਨੇਤਰ ਬੰਦ ਕਰੋ। ਨੇਤਰ ਬੰਦ ਕੀਤੇ, ਪਿੱਤਰ ਵਿਖਾਲ ਦਿੱਤੇ, ਸੱਚਖੰਡ ਵਿੱਚ ਪੂਰੇ ਆਨੰਦ ਵਿੱਚ ਸਨ। ਇਹਨਾਂ ਨੂੰ ਦੇਖ ਕੇ ਬਾਬਾ ਕਲਿਆਣ ਚੰਦ ਜੀ ਨੂੰ ਉੱਠੇ, ਸਤਿਕਾਰ ਕੀਤਾ ਤੇ ਆਖਿਆ ਸੀ ਭਾਈ ਤੇਰੇ ਘਰੇ ਅਕਾਲ ਪੁਰਖ ਵਾਹਿਗੁਰੂ ਦਾ, ਹਰੀ ਦਾ, ਪਰਮੇਸ਼ਰ ਦਾ ਅਵਤਾਰ ਹੋਇਆ, ਜਿਸ ਕਰਕੇ ਅਸੀਂ ਇੱਥੇ ਆਨੰਦ ਵਿੱਚ ਬੈਠੇ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਪਹਿਲਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਭ ਪਿਤਰਨ ਕੋ ਕੀਨ ਉਧਾਰਾ।
ਸੋ ਮਹਾਰਾਜ ਜੀ ਨੇ ਵਿਖਾਲ ਦਿੱਤਾ ਆਪਣੇ ਪਿਤਾ ਜੀ ਨੂੰ ਸੱਚਖੰਡ ਦਾ ਨਜ਼ਾਰਾ ਕਿ ਸਾਰੇ ਜਿਹੜੇ ਪਿੱਤਰ ਨੇ ਉਹਨਾਂ ਦੇ ਵੱਡੇ ਵਡੇਰੇ ਨੇ, ਉਹਨਾਂ ਦੀ ਆਧਾਰ, ਉਹਨਾਂ ਦੀ ਕਲਿਆਣ ਹੋਈ ਹੋਈ ਹੈ।
ਪਹੁੰਚਾਈ ਪ੍ਰਭ ਕੇ ਦਰਬਾਰਾ।
ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਸੱਚਖੰਡ ਵਿੱਚ ਮਹਾਰਾਜ ਜੀ ਨੇ ਪਹੁੰਚਾ ਦਿੱਤੇ ਹਨ, ਕਿਉਂਕਿ ਗੁਰੂ ਸਾਹਿਬ ਜੀ ਦਾ ਸਤਸੰਗ ਜੀ ਇੱਕ ਪਰਮੇਸ਼ਰ ਦਾ ਆਪਾਂ ਕਹਿ ਲਈਏ ਇੱਕ ਸਿਧਾਂਤ ਹੈ। ਜਿਸ ਕੋਲ ਵਿੱਚ ਵੀ ਕੋਈ ਨਾਮ ਜਪਣ ਵਾਲਾ ਪਰਮੇਸ਼ਰ ਦਾ ਪ੍ਰੇਮੀ ਪੈਦਾ ਹੋਵੇਗਾ, ਉਹਦੀ ਸਾਰੀ ਕੁਲ ਨੂੰ ਹੀ ਸਤਸੰਗ ਜੀ ਉਹਦਾ ਲਾਭ ਮਿਲਦਾ। ਆਪਾਂ ਪਿੱਛੇ ਪ੍ਰਹਲਾਦ ਦਾ ਸਤਸੰਗ ਜੀ ਸੁਣ ਕੇ ਆਏ, ਇਤਿਹਾਸ ਮਹਾਰਾਜ ਦੇ ਬਚਨ ਨੇ, ਪ੍ਰਹਲਾਦ ਜਾਣ ਕੇ ਇੱਕੀ ਕੁਲ ਉਧਾਰੇ। ਤਪੱਸਿਆ ਤਾਂ ਉਹਨੇ ਕੀਤੀ, ਭਗਤੀ ਉਹਨੇ ਕੀਤੀ ਸੀ, ਪਰ ਇੱਕੀ ਕੁਲਾਂ ਦਾ ਨੂੰ ਲਾਹਾ ਮਿਲਿਆ। ਕਿਉਂ? ਕਿਉਂਕਿ ਨਾਮ ਸਤਸੰਗ ਜੀ ਇੱਕ ਚਾਨਣ, ਇੱਕ ਪ੍ਰਕਾਸ਼ ਆ, ਇੱਕ ਦੀਵਾ ਸਮਝ ਲਓ ਕਿਸੇ ਦੇ ਹੱਥ ਵਿੱਚ। ਜਿਸ ਦੇ ਹੱਥ ਵਿੱਚ ਆ ਉਹਨੂੰ ਤਾਂ ਉਹ ਪ੍ਰਕਾਸ਼ ਕਰੇਗਾ ਹੀ, ਪਰ ਉਹਦਾ ਅੱਗੇ ਤੇ ਪਿੱਛੇ ਵੀ ਪ੍ਰਕਾਸ਼ ਬਹੁਤ ਥਾਂ ਤੇ ਹੁੰਦਾ। ਇਸੇ ਤਰ੍ਹਾਂ ਜਿਹਨੇ ਜਪਣਾ, ਜਿਸ ਦੇ ਕੋਲ ਹੈ ਨਾਮ ਦੀ ਦਾਤ, ਉਹਦਾ ਤਾਂ ਭਲਾ ਹੋਣਾ ਹੀ ਹੈ, ਉਹਦੀ ਕੁਲ ਦਾ ਅੱਗੇ ਤੇ ਪਿੱਛੇ ਸਾਰਿਆਂ ਦਾ ਹੀ ਭਲਾ ਹੁੰਦਾ। ਜਿਸ ਸਿਮਰਤ ਸਭ ਕਿਲਵਿਖਨਾਸਰ ਪਿਤਰੀ ਹੋਏ ਉਧਾਰੋ, ਮਹਾਰਾਜ ਦੇ ਬਚਨ ਨੇ, ਕਹਿੰਦੇ ਜਿਸ ਪਰਮਾਤਮਾ ਨੂੰ ਸਿਮਰਨ ਕਰਕੇ ਪਾਪ ਤਾਂ ਸਿਮਰਨ ਵਾਲੇ ਦੇ ਲੈਂਦੇ ਹੀ ਨੇ, ਪਿੱਤਰਾਂ ਦਾ ਵੀ ਉਧਾਰ ਹੋ ਜਾਂਦਾ, ਉਹਨਾਂ ਦੀ ਵੀ ਕਲਿਆਣ ਹੁੰਦੀ। ਤੇ ਆਖਿਆ ਭਈ ਇਹ ਤੇਰੇ ਘਰੇ ਹਰੀ ਦਾ ਅਵਤਾਰ ਹੋਇਆ, ਇਸ ਕਰਕੇ ਅਸੀਂ ਸੱਚਖੰਡ ਵਿੱਚ ਬੈਠੇ ਹਾਂ। ਗੁਰੂ ਸਾਹਿਬ ਜੀ ਨੇ ਸਤਸੰਗ ਜੀ ਸਾਰੀ ਕੁਲ ਦੀ ਕਲਿਆਣ ਕੀਤੀ ਹੈ।
ਕਾਲੂ ਕਹੈ ਕਿਤਕ ਭਾ ਕਾਲਾ।
ਬਾਬਾ ਕਲਿਆਣ ਚੰਦ ਜੀ ਨੂੰ ਨਾ ਆਪਣੇ ਪਿੱਤਰਾਂ ਨੂੰ, ਵੱਡਿਆਂ ਵਡੇਰਿਆਂ ਨੂੰ ਪੁੱਛਿਆ ਵੀ ਕਦੋਂ ਕਦੇ ਤੁਸੀਂ ਸੱਚਖੰਡ ਵਿੱਚ ਜੇ ਕਦੋਂ ਕਦੇ ਇਸ ਆਨੰਦ ਵਿੱਚ ਟਿਕੇ ਹੋਏ ਹੋ।
ਤੁਮਨੇ ਪਾਇਓ ਆਨੰਦ ਵਿਸਾਲਾ।
ਇਹ ਜਿਹੜਾ ਬਹੁਤ ਵੱਡਾ ਆਨੰਦ ਹੈ ਸੱਚਖੰਡ ਦੀ ਪ੍ਰਾਪਤੀ ਦਾ, ਕਦੋਂ ਕ ਤੋਂ ਤੁਹਾਨੂੰ ਪ੍ਰਾਪਤ ਹੋਇਆ ਹੈ?
ਵਸੇ ਆਣ ਸ਼੍ਰੀ ਹਰ ਕੇ ਲੋਗਾ।
ਜਦੋਂ ਦੇ ਤੁਸੀਂ ਹਰੀ ਦੇ ਲੋਕ ਵਿੱਚ ਆਣ ਕੇ ਵਸੇ ਜੇ, ਸੱਚਖੰਡ ਵਿੱਚ ਆਣ ਕੇ ਵਸੇ ਜੇ, ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ?
ਜਿਹ ਮਦ ਮਾਨ ਮੋਹ ਨਹਿ ਸੋਗਾ।
ਜਿਸ ਆਨੰਦ ਵਾਲੀ ਥਾਂ ਤੇ ਕੋਈ ਹੰਕਾਰ ਨਹੀਂ, ਕੋਈ ਮੋਹ ਨਹੀਂ, ਕੋਈ ਸੋਗ ਨਹੀਂ, ਕੋਈ ਚਿੰਤਾ ਨਹੀਂ, ਸਿਰਫ ਆਨੰਦ ਹੀ ਆਨੰਦ ਹੈ।
ਸੁਣ ਕਾਲੂ ਜਬ ਸਦਨ ਤੁਮਾਰੇ।
ਉਹਨਾਂ ਪਿੱਤਰਾਂ ਨੇ ਜਵਾਬ ਦਿੱਤਾ ਬਾਬਾ ਕਲਿਆਣ ਚੰਦ ਜੀ ਨੂੰ ਕਿ ਸੁਣ ਕਾਲੂ, ਜਦੋਂ ਤੋਂ ਤੇਰੇ ਘਰ ਵਿੱਚ
ਅਵਤਰਿਓ ਸ਼੍ਰੀ ਏਕੰਕਾਰੇ,
ਅਕਾਲ ਪੁਰਖ ਵਾਹਿਗੁਰੂ ਦਾ ਏਕੰਕਾਰ ਦਾ ਜਦੋਂ ਤੋਂ ਤੇਰੇ ਘਰ ਵਿੱਚ ਅਵਤਾਰ ਹੋਇਆ, ਉਦੋਂ ਤੇ ਹੀ ਅਸੀਂ ਸੱਚਖੰਡ ਵਿੱਚ ਬੈਠੇ ਹਾਂ।
ਸਭ ਕੇ ਆਣ ਵਸੇ ਇਹ ਥਾਨਾ।
ਉਸ ਵੇਲੇ ਤੋਂ ਇਸ ਸਥਾਨ ਤੇ ਅਸੀਂ ਵਾਸੀ ਹੋਏ ਹਾਂ, ਜਦੋਂ ਤੋਂ ਤੇਰੇ ਘਰ ਪਰਮੇਸ਼ਰ ਨੇ ਅਵਤਾਰ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ।
ਅਚੁੱਤ ਪਦਵੀ ਅਨੰਦ ਮਹਾਨਾ।
ਇਹ ਉਸ ਪਦਵੀ ਦੀ ਪ੍ਰਾਪਤੀ ਕਰਵਾ ਦਿੱਤੀ ਹੈ ਮਹਾਰਾਜ ਨੇ, ਜਿਹੜੀ ਅਚੁੱਤ ਹੈ, ਅਗੇੜ ਹੈ, ਅਟਲ ਹੈ, ਜਿਹੜੀ ਮਹਾਨ ਵੱਡੀ ਪਦਵੀ ਹੈ। ਸੱਚਖੰਡ ਦੀ ਪ੍ਰਾਪਤੀ ਕੋਈ ਸੌਖਾ ਕੰਮ ਨਹੀਂ ਸਤਸੰਗ ਜੀ, ਪਰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਉਹ ਕਹਿੰਦੇ ਅਸੀਂ ਇੱਥੇ ਆ ਗਏ ਹਾਂ ਉਦੋਂ ਦੇ ਆਏ ਹਾਂ ਜਿਸ ਦਿਨ ਤੋਂ ਅਵਤਾਰ ਹੋਇਆ ਮਹਾਰਾਜ ਦਾ। ਤੇ ਨਾਲ ਹੀ ਇਹ ਵੀ ਉਹਨਾਂ ਨੇ ਆਖਿਆ ਵੀ ਆਪਣੇ ਪੁੱਤਰ ਨੂੰ ਪੁੱਤਰ ਨਾ ਜਾਣ ਵੱਡੇ ਭਾਗਾਂ ਵਾਲਿਆ, ਸਿਰਫ ਇਹ ਨਾ ਵੀ ਤੂੰ ਇਹ ਸਮਝੀ ਰੱਖੇਂਗੇ ਉਹ ਤਾਂ ਸਾਡਾ ਪੁੱਤਰ ਹੀ ਹੈ, ਚੇਤੇ ਰੱਖੀ ਸਿਰਫ ਪੁੱਤਰ ਨਾ ਸਮਝੀ ਉਸ ਨੂੰ।
ਹਰ ਸੋ ਲਖੋ ਅਨੁਰਾਗੀ।
ਪ੍ਰੇਮੀ ਹੋ ਕੇ ਤੇ ਪਰਮੇਸ਼ਰ ਰੂਪ ਦੇਖ ਉਹਨੂੰ, ਆਪਣਾ ਪੁੱਤਰ ਹੀ ਨਾ ਸਿਰਫ ਸਮਝੀ ਰੱਖ। ਹਰ ਸੋ ਲਖੋ ਲਖੋ ਹੁੰਦਾ ਜਾਣਨਾ, ਹਰੀ ਰੂਪ ਜਾਣ ਉਸ ਨੂੰ, ਪ੍ਰੇਮੀ ਹੋ ਕੇ ਉਸ ਦੇ ਚਰਨਾਂ ਦਾ। ਕਹਿੰਦੇ ਨੇ ਦੇਖ ਕੇ ਆਪਣੇ ਪਿੱਤਰਾਂ ਨੂੰ ਸੁਖ ਵਿੱਚ ਵਸਦੇ ਹੋਏ ਤੇ ਉਹਨਾਂ ਦੇ ਸਾਰੇ ਬਚਨ ਸੁਣ ਕੇ ਜੀ
ਰਹਿਓ ਸੋ ਕਾਲੂ ਔਰ ਬਿਸਮਾਈ।
ਬਾਬਾ ਕਾਲੂ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਬਹੁਤ ਹੈਰਾਨ ਹੋਏ ਤੇ ਖੁਸ਼ ਵੀ ਹੋਏ ਹਨ ਉਹਨਾਂ ਨੂੰ ਉੱਥੇ ਦੇਖ ਕੇ ਉਹਨਾਂ ਦੇ ਬਚਨ ਸੁਣ ਕੇ। ਨੇਤਰ ਬੰਦ ਕਰਕੇ ਬਾਬਾ ਕਲਿਆਣ ਚੰਦ ਜੀ ਜਿਹੜਾ ਸੁਖ ਆਨੰਦ ਦੇਖ ਰਹੇ ਸਨ ਉਹ ਛੱਡਣ ਨੂੰ ਉਹਨਾਂ ਦਾ ਚੇਤ ਨਹੀਂ ਕੀਤਾ, ਨੇਤਰ ਖੋਲਣ ਵਾਸਤੇ ਮਨ ਨਾ ਕੀਤਾ ਉਹਨਾਂ ਦਾ। ਮਨ ਵਿੱਚ ਵਿਚਾਰਦੇ ਨੇ ਬਾਬਾ ਕਲਿਆਣ ਚੰਦ ਜੀ ਕਿ ਜੇ ਮੈਂ ਵੀ ਇੱਥੇ ਹੀ ਰਹਿ ਪਾਵਾਂ, ਇੱਥੇ ਇੰਨਾ ਸੁਖ, ਇੰਨਾ ਆਨੰਦ ਹੈ, ਇੰਨੀ ਆਤਮਕ ਸ਼ਾਂਤੀ, ਤੇ ਮੈਂ ਵੀ ਰਹਿ ਹੀ ਪਾਵਾਂ ਇੱਥੇ, ਵਾਸੀ ਬਣ ਜਾਵਾਂ ਇੱਥੋਂ ਦਾ ਹੀ।
ਆਨੰਦ ਦਿਖਾਏ ਬੜੋ ਜਗਨਨਾਥਾ।
ਜਗਤ ਦੇ ਨਾਥ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਮਹਾਰਾਜ ਜੀ ਨੇ ਉਹ ਆਨੰਦ ਵਾਲੀ ਅਵਸਥਾ ਦੇ ਦਰਸ਼ਨ ਕਰਵਾ ਦਿੱਤੇ ਆਪਣੇ ਪਿਤਾ ਜੀ ਨੂੰ।
ਪੇਤਕੋ ਗਹਿਓ ਹੱਥ ਮੈਂ ਹੱਥਾ।
ਜਦੋਂ ਕੁਝ ਦੇਰ ਤੱਕ ਮਹਾਰਾਜ ਦੇ ਪਿਤਾ ਜੀ ਨੇ ਨੇਤਰ ਨਾ ਖੋਲੇ ਤਾਂ ਸਤਿਗੁਰੂ ਜੀ ਨੇ ਉਹਨਾਂ ਦਾ ਆਪਣੇ ਪਿਤਾ ਜੀ ਦਾ ਹੱਥ ਫੜ ਕੇ ਤੇ ਹਿਲਾਇਆ, ਹੱਥ ਫੜ ਕੇ ਜਦੋਂ ਥੋੜਾ ਜਿਹਾ ਝੰਜੋੜਿਆ ਉਹਨਾਂ ਨੂੰ ਤਾਂ ਉਸੇ ਪਲ ਮਹਾਰਾਜ ਜੀ ਦੇ ਪਿਤਾ ਜੀ ਨੇ ਆਪਣੇ ਨੇਤਰ ਖੋਲ ਦਿੱਤੇ ਜਦੋਂ ਸਤਿਗੁਰੂ ਜੀ ਨੇ ਹੱਥ ਤੋਂ ਫੜ ਕੇ ਹਿਲਾਇਆ ਉਹਨਾਂ ਨੂੰ ਥੋੜਾ ਕੁ ਤਾਂ।
ਸ੍ਰੀ ਮੁਖ ਸੋ ਅਸ ਬਚਨ ਅਲਾਈ।
ਤੇ ਆਪਣੇ ਪਵਿੱਤਰ ਮੁਖ ਤੋਂ ਜਦੋਂ ਮਹਾਰਾਜ ਜੀ ਨੇ ਵੇਖਿਆ ਪਿਤਾ ਜੀ ਨੇ ਨੇਤਰ ਖੋਲ ਲਏ, ਆਪਣੇ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ ਫਿਰ ਜੀ
ਦੇਖੇ ਪਿਤਰ ਕਿਧੋਂ ਤੁਮ ਨਾਹੀ।
ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਆਖਿਆ ਭਾਈ ਦੇਖ ਲਿਆ ਆਪਣੇ ਵੱਡੇ ਵਡੇਰੇ, ਕਰ ਲਏ ਪਿਤਰਾਂ ਦੇ ਦਰਸ਼ਨ ਕੇ ਨਹੀਂ ਕੀਤੇ ਦੱਸੋ।
ਕਹੋ ਵਰਤਾਂਤ ਸਭੇ ਹਮ ਵਾ ਪਾਹੀ।
ਜੋ ਤੁਸੀਂ ਵਰਤਾਂਤ ਤੱਕਿਆ ਨੇਤਰ ਬੰਦ ਕਰਕੇ ਉਹ ਸਾਰਾ ਸਾਨੂੰ ਬੋਲ ਕੇ ਦੱਸੋ ਵੀ ਤੁਹਾਨੂੰ ਦਿਸੇ ਤੁਹਾਡੇ ਪਿੱਤਰ ਦਿਸੇ ਤੇ ਕਿਸ ਹਾਲ ਵਿੱਚ ਦਿਸੇ ਜਾਂ ਫਿਰ ਨਹੀਂ ਦਿਸੇ।
ਕਾਲੂ ਕੋ ਸਭ ਸੰਸੈ ਭਾਗਾ।
ਕਹਿੰਦੇ ਬਾਬਾ ਕਲਿਆਣ ਚੰਦ ਜੀ ਨੇ ਆਖਿਆ ਨਹੀਂ ਨਹੀਂ ਹੁਣ ਤੇ ਕੋਈ ਮਨ ਦਾ ਸ਼ੰਕਾ ਹੀ ਬਾਕੀ ਨਹੀਂ ਰਹਿ ਗਿਆ, ਹੁਣ ਤਾਂ ਸਾਰੇ ਸੰਸਿਆਂ ਦੀ ਨਿਵਿਰਤੀ ਹੋ ਗਈ ਹੈ।
ਜਾਨ ਪ੍ਰਭੂ ਕੋ ਮਨ ਅਨੁਰਾਗਾ।
ਫਿਰ ਜਾਣਿਆ ਵੀ ਅਸਲ ਵਿੱਚ ਜਿਹਨੂੰ ਮੈਂ ਪੁੱਤਰ ਅੱਜ ਤੱਕ ਸਮਝਦਾ ਰਿਹਾ ਇਹ ਪਰਮੇਸ਼ਰ ਦਾ ਰੂਪ ਹੈ। ਤੇ ਉਸ ਵੇਲੇ ਬਾਬਾ ਕਲਿਆਣ ਚੰਦ ਜੀ ਨੇ ਬਹੁਤ ਮਨ ਦੇ ਪ੍ਰੇਮ ਨਾਲ ਸ਼ਰਧਾ ਨਾਲ ਹਿਰਦੇ ਨੂੰ ਭਰ ਕੇ ਪ੍ਰਭੂ ਸਰੂਪ ਜਾਣ ਕੇ ਏਦਾਂ ਬਚਨ ਕੀਤਾ ਜੀ।
ਕਹਿਣ ਲੱਗਿਓ ਮੈਂ ਸਭ ਹੀ ਦੇਖੇ।
ਆਖਿਆ ਹਾਂਜੀ ਦੇਖ ਲਏ ਆ ਜੀ ਸਾਰੇ ਪਿੱਤਰ ਮੈਂ ਆਪਣੀ ਅੱਖੀਂ ਦੇਖ ਲਏ ਹਨ।
ਬਸ ਹੈ ਤਹਾਂ ਜਹ ਅਨੰਦ ਬਸੇਖੇ।
ਉੱਥੇ ਵਸਦੇ ਹੋਏ ਮੈਂ ਦੇਖੇ ਨੇ ਆਪਣੇ ਪਿੱਤਰ ਜਿੱਥੇ ਬਹੁਤ ਆਨੰਦ ਵਾਲੀ ਅਵਸਥਾ ਤੇ ਸੁਖ ਹੈ।
ਅਬ ਕਰ ਕਿਰਪਾ ਮੁਝੇ ਤੇ ਥਾਨਾ।
ਤੇ ਨਾਲ ਹੀ ਇੱਕ ਹੋਰ ਬਚਨ ਕਰ ਦਿੱਤਾ ਵੀ ਹੁਣ ਮੇਰੇ ਤੇ ਵੀ ਕਿਰਪਾ ਕਰ ਦਿਓ ਜਿਹੜੀ ਪਿੱਤਰਾਂ ਤੇ ਕੀਤੀ ਆ, ਮੈਂ ਵੀ ਉਸ ਥਾਂ ਤੇ ਵਸਣਾ ਚਾਹੁੰਦਾ, ਮੈਂ ਜਾਣਾ ਚਾਹੁੰਦਾ ਉਸ ਲੋਕ ਵਿੱਚ।
ਪਹੁੰਚਾ ਬਹੁ ਤੁਮ ਮਾਇਆ ਨਿਧਾਨਾ।
ਆਖਿਆ ਹੇ ਮਾਇਆ ਹੁੰਦੀ ਕਿਰਪਾ, ਹੇ ਕਿਰਪਾ ਦੇ ਖਜ਼ਾਨੇ ਮੈਨੂੰ ਵੀ ਉੱਥੇ ਪਹੁੰਚਾ ਦਿਓ, ਮੇਰੇ ਤੇ ਵੀ ਕਿਰਪਾ ਕਰ ਦਿਓ ਜਿੱਥੇ ਮੇਰੇ ਪਿੱਤਰ ਬੈਠੇ ਹਨ।
ਮਲਮੂਤਰ ਕੀ ਤਜ ਕਰ ਦੇਹਾ।
ਮਹਾਰਾਜ ਦੇ ਪਿਤਾ ਜੀ ਨੇ ਆਖਿਆ ਇਹ ਮਲਮੂਤਰ ਦੀ ਜਿਹੜੀ ਦੇਹੀ ਆ ਹੁਣ ਮੈਂ ਛੱਡਣੀ ਚਾਹੁੰਦਾ, ਮੇਰੀ ਦੇਹ ਹੰਗ ਤਾਂ ਟੁੱਟ ਗਈ ਹੈ, ਹੁਣ ਮੈਂ ਆਪਣਾ ਸਰੀਰ ਛੱਡ ਕੇ ਤੇ ਸੱਚਖੰਡ ਜਾਣਾ ਚਾਹੁੰਦਾ, ਮੇਰੇ ਤੇ ਵੀ ਕਿਰਪਾ ਕਰੋ।
ਪਹੁੰਚੋ ਤਾਂ ਚਾਹੇ ਮਮ ਇਹਾ।
ਮੇਰੇ ਮਨ ਦੀ ਇੱਛਾ ਸਮਝ ਲਓ ਤੁਸੀਂ ਕਿ ਮੈਂ ਉੱਥੇ ਪਹੁੰਚਣਾ ਚਾਹੁੰਦਾ ਜਿੱਥੋਂ ਦੇ ਤੁਸੀਂ ਹੁਣ ਦਰਸ਼ਨ ਕਰਵਾ ਦਿੱਤੇ, ਥੋੜਾ ਆਨੰਦ ਦਾ ਝਲਕਾਰਾ ਵਿਖਾਲ ਦਿੱਤਾ ਹੈ।
ਸੁਣੋ ਪਿਤਾ ਤਬ ਬੈਸ ਬਿਹਾਈ।
ਆਪਣੇ ਪਿਤਾ ਜੀ ਦੇ ਬਚਨ ਸੁਣ ਕੇ ਤੇ ਮਹਾਰਾਜ ਜੀ ਨੇ ਅੱਗਿਓਂ ਏਦਾਂ ਬਚਨ ਕੀਤਾ, ਆਖਿਆ ਠੀਕ ਹੈ ਪਿਤਾ ਜੀ ਪਰ ਜਿਹੜੀ ਸਰੀਰ ਦੀ ਪ੍ਰਾਪਤ ਹੈ ਇਹ ਪੂਰੀ ਕਰ ਲਓ ਤੇ ਥੋੜੇ ਦਿਨ ਬਾਕੀ ਤੁਹਾਡਾ ਜੀਵਨ ਰਹਿ ਗਿਆ, ਉਦੋਂ ਬਾਅਦ ਤੁਸੀਂ ਸਰੀਰ ਛੱਡ ਦੇਣਾ, ਉੱਥੇ ਹੀ ਪਹੁੰਚੋਗੇ ਜਿੱਥੇ ਉਹ ਹਨ।
ਕਿਤਕਾ ਦਿਵਸ ਮੈਂ ਪਹੁੰਚੋ ਜਾਈ।
ਥੋੜੇ ਦਿਨਾਂ ਦੀ ਇਹ ਖੇਡ ਰਹਿ ਗਈ ਤੁਹਾਡੇ ਸਰੀਰ ਦੀ, ਬਾਕੀ ਉਹ ਪੂਰੀ ਹੋ ਜਾਏਗੀ ਤੇ ਪਹੁੰਚ ਜਾਓਗੇ ਤੁਸੀਂ ਵੀ ਉੱਥੇ।
ਅਬ ਉੱਠ ਕੇ ਸਭ ਭੋਜਨ ਖਵਾਵੋ।
ਤੇ ਨਾਲ ਹੀ ਆਖਿਆ ਵੀ ਉੱਠੋ ਹੁਣ, ਅੱਜ ਇਹਨਾਂ ਨੂੰ ਤੁਸੀਂ ਸੱਦਾ ਦੇ ਕੇ ਘਰੇ ਬੁਲਾਇਆ ਨਾ, ਇਹਨਾਂ ਨੂੰ ਪ੍ਰਸ਼ਾਦਾ ਪ੍ਰੇਮ ਨਾਲ ਛਕਾਵੋ।
ਬਹਰ ਬੈਠ ਹਰ ਕੀ ਗੁਣ ਗਾਵੋ।
ਤੇ ਫਿਰ ਬੈਠ ਕੇ ਹਰੀ ਦੇ ਗੁਣ ਗਾਵੋ, ਪਰਮਾਤਮਾ ਨੂੰ ਚੇਤੇ ਕਰੋ ਫਿਰ।
ਬਚਨ ਮਾਨ ਉੱਠ ਦੀਨ ਅਹਾਰਾ।
ਕਹਿੰਦੇ ਮਹਾਰਾਜ ਜੀ ਦਾ ਬਚਨ ਮਾਨ ਕੇ ਉਹਨਾਂ ਦੇ ਪਿਤਾ ਜੀ ਉੱਠੇ ਤੇ ਜਿਹਨਾਂ ਨੂੰ ਘਰੇ ਬੁਲਾਇਆ ਸੀ ਨਾ ਸ਼ਰਾਧਾ ਕਰਕੇ ਪ੍ਰਸ਼ਾਦੇ ਲਈ, ਤੇ ਮਹਾਰਾਜ ਜੀ ਨੇ ਦਿਖਾ ਦਿੱਤਾ ਸਾਰਾ ਕੁਝ, ਪਰ ਇਹ ਵੀ ਆਖਿਆ ਹੁਣ ਪ੍ਰਸ਼ਾਦਾ ਇਹਨਾਂ ਨੂੰ ਜ਼ਰੂਰ ਛਕਾਓ ਜਿਹਨਾਂ ਨੂੰ ਤੁਸੀਂ ਬੁਲਾ ਲਿਆ ਹੈ। ਪ੍ਰੇਮ ਨਾਲ ਛਕਾਉਣ ਲੱਗ ਪਏ ਉਹਨਾਂ ਨੂੰ ਪ੍ਰਸ਼ਾਦਾ।
ਜੋਤ ਹੈ ਆਏ ਸਭ ਕੋ ਖਾਰਾ।
ਜਿੰਨੇ ਆਏ ਸਨ ਘਰ ਵਿੱਚ ਸਾਧ ਸੰਗਤ ਜੀ ਉਹਨਾਂ ਸਾਰਿਆਂ ਨੂੰ ਫਿਰ ਪ੍ਰਸ਼ਾਦਾ ਛਕਾ ਦਿੱਤਾ। ਮਹਾਰਾਜ ਨੇ ਆਖਿਆ ਕੋਈ ਨੀ ਹੁਣ ਭਾਵਾਂ ਸ਼ਰਾਧ ਤਾਂ ਨੀ ਕਰਨੇ ਤੁਸਾਂ ਅੱਜ ਤੋਂ ਬਾਅਦ, ਪਰ ਇਹ ਜਿਹੜੇ ਆਏ ਨੇ ਇਹਨਾਂ ਨੂੰ ਪ੍ਰਸ਼ਾਦਾ ਪ੍ਰੇਮ ਨਾਲ ਜ਼ਰੂਰ ਛਕਾਇਆ ਜਾਵੇ।
ਕਿਤਕ ਦਿਵਸ ਜਬ ਬਹਰ ਬਿਤਾਏ।
ਇੱਦਾਂ ਸਾਧ ਸੰਗਤ ਜਦੋਂ ਕੁਝ ਕੁ ਦਿਨ ਹੋਰ ਬਤੀਤ ਹੋ ਗਏ ਤਾਂ
ਅੰਤ ਸਮਾਂ ਪਹੁੰਚੂ ਤਬ ਆਏ।
ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਚੰਦ ਜੀ ਦਾ ਅੰਤਲਾ ਸਮਾਂ ਆ ਗਿਆ, ਸਰੀਰ ਛੱਡਣ ਦਾ ਸਮਾਂ ਨੇੜੇ ਆ ਗਿਆ ਜੀ।
ਜਿਉਂ ਗਜ ਫੂਲ ਮਾਲਕ ਉਡਾਰੀ।
ਤੇ ਕਹਿੰਦੇ ਕਿਵੇਂ ਉਹਨਾਂ ਸਰੀਰ ਛੱਡਿਆ, ਜਿਵੇਂ ਹਾਥੀ ਆਪਣੇ ਗਲ ਵਿੱਚੋਂ ਫੁੱਲਾਂ ਦੀ ਮਾਲਾ ਲਾ ਕੇ ਤੇ ਬੜੇ ਆਰਾਮ ਨਾਲ ਪਰੇ ਰੱਖ ਦਿੰਦਾ, ਇੱਦਾਂ ਕਹਿੰਦੇ ਨੇ ਆਪਣੇ ਸਰੀਰ ਤੋਂ ਬਾਬਾ ਕਲਿਆਣ ਚੰਦ ਜੀ ਵੱਖ ਹੋ ਗਏ, ਜਿਵੇਂ ਬ੍ਰਹਮ ਗਿਆਨੀ ਕੋਈ ਸਰੀਰ ਛੱਡਦਾ ਹੈ।
ਤਿਉਂ ਤਨ ਤਜ ਵੈ ਕੁੰਠ ਪਧਾਰੇ।
ਇਸੇ ਤਰ੍ਹਾਂ ਬੜੇ ਆਨੰਦ ਨਾਲ ਆਪਣੇ ਸਰੀਰ ਨੂੰ ਛੱਡ ਕੇ ਤੇ ਸੱਚਖੰਡ ਚਲੇ ਗਏ ਮਹਾਰਾਜ ਦੇ ਪਿਤਾ ਜੀ।
ਸ੍ਰੀ ਨਾਨਕ ਉੱਤਮ ਵਿਧ ਸੰਗਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਉੱਤਮ ਵਿਧੀ ਦੇ ਨਾਲ ਜੀ
ਪਿਤਕੋ ਦਹਾ ਕੀਓ ਸਰਵੰਗਾ।
ਆਪਣੇ ਪਿਤਾ ਜੀ ਦਾ ਬਹੁਤ ਉੱਤਮ ਵਿਧੀ ਦੇ ਨਾਲ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ ਮਹਾਰਾਜ ਨੇ।
ਕਿਤਕਾ ਦਿਵਸ ਤਿਹ ਕੇ ਪਸਚਾਤੀ।
ਕੁਝ ਕੁ ਦਿਨ ਉਦੋਂ ਬਾਅਦ ਸਾਧ ਸੰਗਤ ਜੀ ਫਿਰ ਜਦੋਂ ਥੋੜੇ ਕੁ ਦਿਨ ਹੋਰ ਬਤੀਤ ਹੋਏ ਤਾਂ
ਤ੍ਰਿਪਤਾ ਤਜੀ ਰਹੇ ਸ਼ੁਭ ਭੰਤੀ।
ਮਹਾਰਾਜ ਜੀ ਦੇ ਮਾਤਾ ਜੀ ਨੇ ਆਖਿਆ ਵੀ ਪੁੱਤਰ ਮੈਂ ਵੀ ਹੁਣ ਉੱਥੇ ਜਾਣਾ ਚਾਹੁੰਦੀ ਹਾਂ ਜਿੱਥੇ ਤੇਰੇ ਪਿਤਾ ਜੀ ਚਲੇ ਗਏ। ਆਖਿਆ ਸੀ ਮਾਤਾ ਜੀ ਠੀਕ ਹੈ, ਥੋੜੀ ਤੁਹਾਡੇ ਦਿਨਾਂ ਦੀ ਸਰੀਰ ਦੀ ਪ੍ਰਾਰਬਧ ਕੁਝ ਕੁ ਦਿਨਾਂ ਦੀ ਹੈ, ਕੋਈ ਨੀ ਤੁਸੀਂ ਵੀ ਚਲੇ ਜਾਓਗੇ। ਜਾਣ ਤੋਂ ਪਹਿਲਾਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਜਾਣ ਤੋਂ ਪਹਿਲਾਂ ਆਪਣੇ ਮਾਤਾ ਜੀ ਦੇ ਵੀ ਮਨ ਤੋਂ ਮਾਇਆ ਦਾ ਪਰਦਾ ਪਰੇ ਕਰ ਦਿੱਤਾ ਸੀ, ਪਰ ਪਿਤਾ ਜੀ ਅਸਲ ਵਿੱਚ ਸਾਧ ਸੰਗਤ ਜੀ ਜ਼ਿਆਦਾ ਮਾਇਆ ਦੇ ਪ੍ਰਭਾਵ ਹੇਠ ਸਨ, ਮਾਤਾ ਜੀ ਕੁਝ ਘੱਟ ਸਨ, ਇਸ ਕਰਕੇ ਬਹੁਤਾ ਯਤਨ ਉਹਨਾਂ ਨੇ ਆਪਣੇ ਪਿਤਾ ਜੀ ਦੇ ਤੇ ਲਾਏ ਸੀ। ਸਾਰੇ ਗਿਆਨ ਦੇ ਬਚਨ ਜਿਹੜੇ ਆਪਾਂ ਕੱਲ੍ਹ ਵਿਚਾਰੇ ਸਨ ਉਹ ਆਪਣੇ ਪਿਤਾ ਜੀ ਨੂੰ ਸਾਧ ਸੰਗਤ ਜੀ ਅਸਲ ਵਿੱਚ ਗਿਆਨ ਕਰਵਾਉਣ ਵਾਸਤੇ ਮਾਤਾ ਜੀ ਨੂੰ ਕਿਰਪਾ ਦ੍ਰਿਸ਼ਟੀ ਨਾਲ ਹੀ ਮਹਾਰਾਜ ਜੀ ਨੇ ਤਾਰ ਦਿੱਤਾ, ਕਰ ਦਿੱਤਾ ਪੜਦਾ ਪਰੇ। ਜਦੋਂ ਉਹ ਥੋੜੇ ਕੁ ਦਿਨ ਬਤੀਤ ਹੋ ਗਏ ਤੇ ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ। ਸਤਿਗੁਰੂ ਜੀ ਨੇ ਫਿਰ ਉਸੇ ਰੀਤੀ ਨਾਲ ਹੀ ਬੜੇ ਅਦਬ ਨਾਲ ਸਤਿਕਾਰ ਨਾਲ ਆਪਣੇ ਮਾਤਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਜੀ।
ਬੈਕੁੰਠ ਕਰਤੇ ਹੋ ਸੁਤ ਪ੍ਰੀਤੀ,
ਕਹਿੰਦੇ ਆਪਣੇ ਪੁੱਤਰ ਨਾਲ ਪ੍ਰੀਤੀ ਕਰਨ ਵਾਲੇ ਮਾਤਾ ਜੀ ਸੱਚਖੰਡ ਚਲੇ ਗਏ ਸਰੀਰ ਤਿਆਗ ਕੇ।
ਸਰਬ ਦਰਬ ਜੇਤੂ ਘਰ
ਵਾਰਾ, ਉਹਨਾਂ ਮਾਤਾ ਪਿਤਾ ਦੇ ਅੰਤਮ ਸੰਸਕਾਰ ਤੋਂ ਬਾਅਦ ਜਿਹੜੀਆਂ ਘਰ ਵਿੱਚ ਕੀਮਤੀ ਵਸਤੂਆਂ ਸਨ ਮਹਾਰਾਜ ਦੇ ਪਈਆਂ ਹੋਈਆਂ ਸਾਰੀਆਂ,
ਦਇਓ ਅਤੇ ਤਥੈਨ ਕੋ ਸੁਖ ਕਾਰਾ,
ਸਾਰੇ ਲੋਕਾਂ ਨੂੰ ਲੋੜਵੰਦਿਆਂ ਨੂੰ ਇਕੱਠਿਆਂ ਕਰਕੇ ਤੇ ਮਹਾਰਾਜ ਨੇ ਘਰ ਦਾ ਜਿੰਨਾ ਸਮਾਨ ਸੀ ਸਾਰਾ ਲੋੜਵੰਦਾਂ ਚ ਗਰੀਬਾਂ ਵਿੱਚ ਵੰਡ ਦਿੱਤਾ ਹੈ ਜੀ।
ਬੇਦੀ ਕੁਲ ਕੇ ਮਨੁਜ ਮਹਾਨਾ,
ਜਿਹੜੇ ਕੁਝ ਹੋਰ ਬੇਦੀਆਂ ਦੇ ਕੁਲ ਦੇ ਬੇਦੀਆਂ ਦੇ ਘਰ ਵਿੱਚ ਸਨ, ਤਲਵੰਡੀ ਵਿੱਚ ਘਰ ਸਨ ਹੋਰ ਬੇਦੀਆਂ ਦੇ,
ਅਨਕ ਵਿਦਨ ਸਮਝਾਏ ਸੁਜਾਨਾ,
ਉਹਨਾਂ ਨੇ ਜਦੋਂ ਵੇਖਿਆ ਵੀ ਪਟਵਾਰੀ ਜੀ ਚੜ੍ਹਾਈ ਕਰ ਗਏ ਨੇ ਤੇ ਮਹਾਰਾਜ ਦੇ ਮਾਤਾ ਜੀ ਵੀ ਚੜ੍ਹਾਈ ਕਰ ਗਏ, ਇਹਨਾਂ ਨੇ ਆਪਣਾ ਸਾਰਾ ਸਮਾਨ ਲੋਕਾਂ ਵਿੱਚ ਵੰਡ ਦਿੱਤਾ। ਉਹ ਕੁਝ ਜਿਹੜੇ ਸਿਆਣੇ ਬਜ਼ੁਰਗ ਸਨ ਮਹਾਰਾਜ ਨੂੰ ਸਮਝਾਉਣ ਵਾਸਤੇ ਇਹਨਾਂ ਕੋਲ ਆਏ ਹਨ ਜੀ।
ਰਹੋ ਆਪ ਨਿਜ ਪਿਤ ਜਿਉਂ ਪੁਰ ਮੈਂ,
ਆਖਿਆ ਵੀ ਤੁਸੀਂ ਕਿੱਥੇ ਜਾਣ ਦੀ ਤਿਆਰੀ ਕਰੀ ਬੈਠੇ ਜੇ, ਸਾਰਾ ਸਮਾਨ ਹੀ ਘਰ ਦਾ ਦੇਈ ਜਾਂਦੇ ਆ, ਤੁਸੀਂ ਪਿੰਡ ਚ ਰਹੋ ਜਿਵੇਂ ਤੁਹਾਡੇ ਪਿਤਾ ਜੀ ਇਸ ਪਿੰਡ ਦੇ ਵਾਸੀ ਰਹੇ ਹਨ ਸਾਡੇ ਕੋਲ।
ਕਿਉਂ ਬਿਰਕਤ ਹੋਏ ਅਸ ਉਰ ਮੈਂ,
ਕਾਹਦੇ ਲਈ ਤੁਸਾਂ ਹਿਰਦਾ ਇੰਨਾ ਉਦਾਸ ਕਰ ਲਿਆ, ਕਿਉਂ ਬਿਰਕਤ ਹੋਏ ਹੋ, ਸਾਨੂੰ ਲੱਗਦਾ ਕਿਤੇ ਜਿਵੇਂ ਜਾਣ ਦੀ ਤਿਆਰੀ ਹੋਵੇ।
ਸ੍ਰੀ ਗੁਰ ਕਹੇ ਪ੍ਰਪੰਚ ਪਸਾਰੇ,
ਮਹਾਰਾਜ ਜੀ ਨੇ ਉਹਨਾਂ ਬਜ਼ੁਰਗਾਂ ਦੀ ਗੱਲ ਸੁਣ ਕੇ ਆਖਿਆ ਸੀ ਵੀ ਤੁਸੀਂ ਸਿਆਣੇ ਜੇ ਵੱਡੇ ਜੇ, ਪਰ ਇਹ ਜਿਹੜਾ ਪਸਾਰਾ ਨਾ ਜਿੰਨਾ ਪ੍ਰਪੰਚ ਅੱਖਾਂ ਨਾਲ ਦਿਸ ਰਿਹਾ ਹੈ,
ਨਸਵਰ ਝੂਠੋ ਲਿਹੋ ਵਿਚਾਰੇ,
ਆਖਿਆ ਵਿਚਾਰ ਕਰੋ ਆਪਣੇ ਮਨ ਚ ਤੇ ਇਸ ਵਿਚਾਰ ਨੂੰ ਪੱਕਾ ਕਰੋ, ਦ੍ਰਿੜ ਕਰੋ, ਇਹ ਸਭ ਕੁਝ ਨਾਸਵੰਤ ਹੈ।
ਜਾਂ ਤੇ ਤਜੋ ਪ੍ਰੀਤ ਇਹ ਸੰਗਾ,
ਇਸ ਕਰਕੇ ਆਪਣੇ ਭਲੇ ਵਾਸਤੇ ਆਪਣਾ ਭਲਾ ਚਾਹੁੰਦੇ ਹੋਏ ਪਦਾਰਥਾਂ ਨਾਲ ਸੰਸਾਰ ਨਾਲ ਜਿਹੜੀ ਪ੍ਰੀਤੀ ਕਰਨੀ ਹੈ ਇਹ ਛੱਡ ਦੇਵੋ।
ਸਤਨਾਮ ਸਿਮਰੋ ਸੇ ਉਮੰਗਾ,
ਫਿਰ ਉਹਨੇ ਆਖਿਆ ਕਿਸ ਨਾਲ ਪ੍ਰੀਤੀ ਕਰੀਏ, ਜੇ ਘਰ ਨਾਲ ਸੰਸਾਰ ਨਾਲ ਛੱਡ ਦੇਈਏ ਪਦਾਰਥਾਂ ਨਾਲ, ਤਾਂ ਮਹਾਰਾਜ ਨੇ ਆਖਿਆ ਪਰਮੇਸ਼ਰ ਦੇ ਨਾਮ ਨਾਲ ਕਰੋ, ਸਤ ਸੰਗੀਆਂ ਨਾਲ ਪ੍ਰੀਤੀ ਕਰਿਆ ਕਰੋ।
ਦਿਵਸ ਬਿਤਾਵ ਹੈ ਵਹਿਰ ਉਜਾਰਾ,
ਕਿਉਂ ਉਹਨਾਂ ਨੂੰ ਸਾਧ ਸੰਗਤ ਜੀ ਭਲੇ ਦਾ ਉਪਦੇਸ਼ ਦੇ ਕੇ ਤੇ ਮਹਾਰਾਜ ਨੇ ਕੁਝ ਕੁ ਦਿਨ ਤਲਵੰਡੀ ਚ ਉਦਾਂ ਬਤੀਤ ਕੀਤੇ, ਪਰ ਕਿਵੇਂ ਕੀਤੇ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਆਪ ਮਹਾਰਾਜ ਘਰੋਂ ਬਾਹਰ ਜਾ ਕੇ ਤਲਵੰਡੀ ਤੋਂ ਇਕਾਂਤ ਵਿੱਚ ਬੈਠ ਜਾਂਦੇ ਹਨ।
ਆਵਹਿ ਪੁਰ ਮੈਂ ਰਹਿਣ ਉਧਾਰਾ,
ਜਦੋਂ ਸ਼ਾਮ ਪੈਂਦੀ ਹੈ ਰਾਤ ਦਾ ਸਮਾਂ ਉਦੋਂ ਮਹਾਰਾਜ ਆਉਂਦੇ ਨਗਰ ਵਿੱਚ ਜੀ।
ਕਿਤਕਾ ਦਿਵਸ ਬੀਤੇ ਤਲਵੰਡੀ,
ਏਦਾਂ ਮਹਾਰਾਜ ਜੀ ਨੇ ਕੁਝ ਕੁ ਦਿਨ ਤਲਵੰਡੀ ਵਿੱਚ ਹੀ ਬਤੀਤ ਕੀਤੇ ਹਨ।
ਅਤਿਸ਼ੈ ਕੀਰਤ ਜਹਿਤ ਹੈ ਮੰਡੀ,
ਅਤਿਸ਼ੈ ਹੁੰਦਾ ਜ਼ਰੂਰੀ, ਜ਼ਰੂਰ ਹੀ ਜਿਨ੍ਹਾਂ ਦੀ ਕੀਰਤੀ ਜਿਨ੍ਹਾਂ ਦੀ ਵਡਿਆਈ ਦੂਰ ਦੂਰ ਤੱਕ ਫੈਲੀ ਹੋਈ ਹੈ ਜੀ।
ਆਪ ਹੈ ਮਨੁੱਜ ਅਧਿਕ ਤਰ ਭਾਵੋ,
ਹੁਣ ਜਿਹੜੇ ਲੋਕ ਨੇ ਸਾਧ ਸੰਗਤ ਜੀ ਉਹ ਸਮਝਾਉਣ ਨਹੀਂ ਆਉਂਦੇ, ਮਹਾਰਾਜ ਦਾ ਪਤਾ ਲੱਗ ਗਿਆ ਕੁਝ ਲੋਕਾਂ ਨੂੰ ਚਾਨਣ ਹੋ ਗਿਆ ਤੇ ਤਲਵੰਡੀ ਦੇ ਤੇ ਨਾਲ ਦੇ ਹੋਰ ਪਿੰਡਾਂ ਦੇ ਇਲਾਕੇ ਦੇ ਲੋਕ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ ਹਨ ਪ੍ਰੇਮ ਨਾਲ।
ਸੁਣ ਹੈ ਬਚਨ ਨਿਤ ਚੌਗਨ ਚਾਓ,
ਤੇ ਬਹੁਤ ਚਾਅ ਦੇ ਨਾਲ ਮਹਾਰਾਜ ਦੇ ਕੋਲ ਬੈਠ ਕੇ ਬਚਨ ਸੁਣਦੇ ਆ, ਸੰਗਤ ਕਰਦੇ ਮਹਾਰਾਜ ਦੀ।
ਇਹ ਮੁਕਤ ਕਾ ਤਿੰਨ ਉਪਦੇਸ਼ਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਉਂਕਿ ਭਲੇ ਵਾਸਤੇ ਸੰਸਾਰ ਤੇ ਆਏ ਨੇ, ਇਸ ਕਰਕੇ ਉਹਨਾਂ ਨੂੰ ਵੀ ਮੁਕਤੀ ਦਾ ਉਪਦੇਸ਼ ਆਪਣੇ ਪਵਿੱਤਰ ਮੁਖ ਤੋਂ ਦਿੰਦੇ ਹਨ।
ਪਰ ਉਪਕਾਰੀ ਸ਼੍ਰੀ ਜਗਤੇਸ਼ਾ,
ਕਿਉਂਕਿ ਜਗਤ ਦੇ ਮਾਲਕ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰੀ ਹਨ ਜੀ।
ਸਤ ਸੰਗਤ ਮੈਂ ਸ਼ਰਧਾ ਧਰਨੰ,
ਤੇ ਕੀ ਉਹਨਾਂ ਨੂੰ ਕਹਿੰਦੇ ਨੇ ਮਹਾਰਾਜ, ਮੁਕਤੀ ਦਾ ਕੀ ਉਪਦੇਸ਼ ਦਿੰਦੇ ਆ? ਹਜ਼ੂਰ ਉਹਨਾਂ ਨੂੰ ਕਹਿੰਦੇ ਨੇ ਗੁਰਮੁਖੋ, ਜੇ ਆਪਣਾ ਭਲਾ ਚਾਹੁੰਦੇ ਹੈ ਤੇ ਸਤ ਸੰਗਤ ਵਿੱਚ ਸ਼ਰਧਾ ਰੱਖਿਆ ਕਰੋ।
ਸਤਨਾਮ ਕੋ ਸਿਮਰਨ ਕਰਨ,
ਤੇ ਸਤਨਾਮ ਦਾ ਸਿਮਰਨ ਕਰਿਆ ਕਰੋ। ਸਤ ਕਹਿੰਦੇ ਸਦੀਵੀ ਰਹਿਣ ਵਾਲੇ ਦਾ, ਅਕਾਲ ਪੁਰਖ ਦਾ, ਸੱਚੇ ਦਾ, ਪਰਮੇਸ਼ਰ ਦਾ, ਉਹਦੇ ਨਾਮ ਦਾ ਸਿਮਰਨ ਕਰਿਆ ਕਰੋ।
ਪੂਰਨ ਲਖਿਓ ਪਰਮਾਤਮ ਏਕੋ,
ਤੇ ਅਕਾਲ ਪੁਰਖ ਵਾਹਿਗੁਰੂ ਨੂੰ ਪਰਮਾਤਮਾ ਨੂੰ ਸਾਰੇ ਪਰਿਪੂਰਨ ਜਾਣੋ। ਜਦੋਂ ਪਰਮਾਤਮਾ ਨੂੰ ਕੋਈ ਸਾਰੇ ਪਾਸੇ ਵੱਸਦਾ ਜਾਣੇ ਤੇ ਹਾਜ਼ਰ ਨਾਜ਼ਰ ਤੇ ਪ੍ਰਗਟ ਜਾਣੇ, ਫਿਰ ਥੋੜਾ ਜਿਹਾ ਸਾਧ ਸੰਗਤ ਜੀ ਉਹ ਸੰਭਲ ਕੇ ਚੱਲਦਾ। ਇਸ ਕਰਕੇ ਮਹਾਰਾਜ ਨੇ ਆਖਿਆ ਪਰਮਾਤਮਾ ਪਰਿਪੂਰਨ ਹੈ, ਸਾਰੇ ਹੈ, ਇੱਦਾਂ ਨਿਸ਼ਚਾ ਕਰੋ ਉਹਦੇ ਵਿੱਚ।
ਮਨ ਕੇ ਕਲਪਨ ਹੋਤ ਅਨੇਕੋ,
ਇਹ ਮਨ ਦੀਆਂ ਜਿੰਨੀਆਂ ਕਲਪਨਾਵਾਂ ਨੇ, ਜਿੰਨੇ ਸੰਕਲਪ ਮਨ ਦੇ ਫੁਰਨੇ ਜਿੰਨੇ ਹਨ,
ਇਸ ਮਨ ਕੋ ਜੋ ਜੀਤਨ ਕਰਹੀ।
ਕਹਿੰਦੇ ਸੰਕਲਪ ਨੂੰ ਰੋਕ ਕੇ, ਫੁਰਨਿਆਂ ਨੂੰ ਰੋਕ ਕੇ, ਜਿਹੜਾ ਵੀ ਕੋਈ ਗੁਰਮੁਖ ਪਿਆਰਾ ਆਪਣੇ ਮਨ ਨੂੰ ਜਿੱਤ ਲੈਂਦਾ, ਮਨ ਨੂੰ ਜਿੱਤਣ ਦਾ ਅਰਥ ਹੁੰਦਾ ਸਾਧਸੰਗ ਜੀ ਫਿਰ ਮਨ ਨੂੰ ਮਰਜ਼ੀ ਨਹੀਂ ਕਰਨ ਦੇਣੀ, ਮਨ ਆਪਣੀ ਮਰਜ਼ੀ ਨਹੀਂ ਕਰ ਸਕਦਾ। ਮੰਨ ਲਓ ਕੋਈ ਮਨ ਦੀ ਮਰਜ਼ੀ ਬਣੇ ਵੀ ਛਾਵਾਂ ਪੈ ਗਈਆਂ, ਹਵਾ ਵੀ ਠੰਡੀ ਠੰਡੀ ਚੱਲਦੀ ਹੈ ਤੇ ਕੁਝ ਘੁੱਟ ਪੀਤੀ ਜਾਵੇ, ਗੁਰੂ ਦੇ ਬਚਨ ਨੂੰ ਚੇਤੇ ਕੀਤਾ ਜਾਏ। ਉਦੋਂ ਮਹਾਰਾਜ ਕਹਿੰਦੇ ਨੇ ਜਿੱਤ ਪੀਤਾ ਮਤ ਦੂਰ ਹੋਏ। ਨਹੀਂ, ਮਹਾਰਾਜ ਆਖਿਆ ਜਿਸ ਨੂੰ ਪੀਣ ਕਰਕੇ ਮਾਤੀ ਮਾਰੀ ਜਾਵੇ, ਕਿਉਂ? ਮਨ ਦੀ ਮਰਜ਼ੀ ਨਹੀਂ, ਗੁਰੂ ਦਾ ਬਚਨ ਚੇਤੇ ਕਰ ਲਿਆ, ਇਹਦਾ ਅਰਥ ਹੈ ਮਨ ਦੀ ਮਰਜ਼ੀ ਨਹੀਂ ਹੋਣ ਦਿੱਤੀ। ਮਨ ਕਰਦਾ ਜੂਆ ਖੇਡਿਆ ਜਾਏ, ਗੁਰੂ ਸਾਹਿਬ ਜੀ ਨੇ ਸਾਧਸੰਗ ਜੀ ਮਨਾ ਕੀਤਾ ਤੇ ਮਨ ਨੂੰ ਵਰਜ ਦੇਵੇ। ਮਨ ਕਰਦਾ ਚਲੋ ਝੂਠ ਬੋਲ ਦੇਈਏ, ਮਹਾਰਾਜ ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਗੁਰੂ ਦਾ ਬਚਨ ਚੇਤੇ ਕੀਤਾ, ਆਪਣੇ ਮਨ ਨੂੰ ਵਰਜ ਲਿਆ, ਇਹਦਾ ਅਰਥ ਹੁੰਦਾ ਮਨ ਨੂੰ ਜਿੱਤਣਾ, ਹੌਲੀ ਹੌਲੀ ਮਨ ਉੱਤੇ ਕਾਬੂ ਪਾਉਣਾ। ਉਵੇਂ ਮਨ ਨੂੰ ਸਾਧ ਸੰਗਤ ਜੀ ਵਾਸ ਵਿੱਚ ਕਰਨ ਦੇ ਕਈ ਵਿਦਵਾਨਾਂ ਤੇ ਕਈ ਨਾਮ ਰਸੀਆਂ ਸਤ ਪੁਰਸ਼ਾਂ ਨੇ ਕਈ ਤਰੀਕੇ ਲਿਖੇ। ਕਹਿੰਦੇ ਮਨ ਇੱਕ ਵੈਰ ਘੋੜੇ ਦੀ ਤਰ੍ਹਾਂ ਹੁੰਦਾ, ਛੇਤੀ ਕਾਬੂ ਨਹੀਂ ਆਉਂਦਾ। ਇਹ ਬਹੁਤ ਲੋਕ ਦਿਨੇ ਸਹੁੰ ਪਾ ਲੈਣਗੇ ਤੇ ਸ਼ਾਮਾਂ ਪੈਣਗੀਆਂ ਫਿਰ ਚੇਤਾ ਭੁੱਲ ਜਾਂਦਾ। ਪਹਿਲਾਂ ਮਨ ਚ ਬਰਾਗ ਜਿਹਾ ਆ ਜਾਏਗਾ ਸੁਣ ਕੇ, ਲਓ ਜੀ ਹੁਣ ਅੱਜ ਤੋਂ ਬਾਅਦ ਨਹੀਂ ਆਪਾਂ ਪੀਣੀ। ਕਈ ਤਾਂ ਸਹੁੰ ਹੀ ਪਾ ਦਿੰਦੇ, ਲਓ ਮੈਂ ਸਹੁੰ ਹੀ ਖਾ ਲੈਂਦਾ ਜੀ, ਨਹੀਂ ਪਰ ਮਸਾਈਆਂ ਜੇ ਦੋ ਦਿਨ ਕੱਢ ਲੈਣ ਤਾਂ ਵਿਚਾਰੇ ਸ਼ਾਮ ਪਵੇਗੀ ਫਿਰ। ਕਿਉਂ? ਕਿਉਂਕਿ ਮਨ ਬੜਾ ਵੈੜ ਹੈ। ਕਹਿੰਦੇ ਮਨ ਸਮਝੋ ਇੱਕ ਅੜੀਅਲ ਘੋੜੇ ਦੀ ਤਰ੍ਹਾਂ, ਇਹਦੇ ਉੱਤੇ ਸਵਾਰੀ ਕਰਨੀ ਹੋਵੇ ਤਾਂ ਇੱਕਦਮ ਨਹੀਂ ਸਵਾਰੀ ਹੋਣ ਦੇਵੇਗਾ। ਸਿਆਣੇ ਸਵਾਰ ਜਦੋਂ ਘੋੜੇ ਨੂੰ ਸਾਧ ਸੰਗਤ ਜੀ ਸਵਾਰੀ ਵਾਸਤੇ ਤਿਆਰ ਕਰਦੇ ਨਾ, ਖਾਸ ਕਰਕੇ ਅੜੀਅਲ ਘੋੜੇ ਨੂੰ, ਤੇ ਪਹਿਲਾਂ ਹੌਲੀ ਹੌਲੀ ਉਹਦੇ ਮੱਥੇ ਤੇ ਹੱਥ ਫੇਰਨਗੇ, ਉਹਦੇ ਮੂੰਹ ਤੇ ਹੱਥ ਫੇਰਦੇ, ਫਿਰ ਉਹਦੀ ਪੇਠ ਤੇ ਹੱਥ ਫੇਰਦੇ, ਫਿਰ ਖਰਕਣਾ ਕਰਨਗੇ, ਫਿਰ ਹੌਲੀ ਹੌਲੀ ਆਪਣੀਆਂ ਬਾਹਾਂ ਦਾ ਭਾਰ ਉਹਦੇ ਤੇ ਪਾਉਂਦੇ ਆ, ਫਿਰ ਹੌਲੀ ਹੌਲੀ ਉਹਨੂੰ ਦੱਬਣਗੇ ਉੱਪਰੋਂ, ਫਿਰ ਖੁਰਕ ਕਰਦੇ ਕਰਦੇ ਉਹਦੇ ਅਗਲੇ ਬੰਨੇ ਬਾਹਾਂ ਸੁੱਟ ਕੇ ਹੋਰ ਆਪਣਾ ਥੋੜਾ ਜਿਹਾ ਭਾਰ ਪਾਉਂਦੇ ਆ, ਫਿਰ ਥੋੜਾ ਥੋੜਾ ਗਿੱਜ ਜਾਂਦਾ, ਫਿਰ ਹੌਲੀ ਜੀ ਉਹਦੇ ਤੇ ਸਵਾਰੀ ਕਰ ਲੈਂਦੇ, ਚੜ ਜਾਂਦੇ। ਮਨ ਕਹਿੰਦੇ ਮਨ ਦਾ ਇੱਕ ਸੌਖਾ ਨਹੀਂ ਕੰਮ, ਪਰ ਜਿਹੜੇ ਜਿੱਤ ਲੈਣਗੇ, ਜਿਹੜੇ ਮਨ ਦੇ ਉੱਤੇ ਕਾਬੂ ਪਾ ਲੈਣ, ਮਨ ਦੇ ਫੁਰਨਿਆਂ ਨੂੰ ਰੋਕ ਲੈਣ, ਮਹਾਰਾਜ ਉਪਦੇਸ਼ ਦਿੰਦੇ ਹਨ ਜੀ।
ਸੋ ਪਰਮ ਪਦ ਕੇ ਅਨੁਸਰ ਹੀ,
ਕਹਿੰਦੇ ਉਹ ਪਰਮ ਪਦਵੀ ਦੇ ਸਾਧ ਸੰਗਤ ਜੀ ਅਧਿਕਾਰੀ ਬਣ ਜਾਂਦੇ ਆ। ਪਰਮ ਪਦ ਸੱਚਖੰਡ ਦੇ ਵਾਸੀ, ਤੁਰੀ ਅਵਸਥਾ ਦੇ, ਬ੍ਰਹਮ ਗਿਆਨ ਦਾ ਆਨੰਦ ਮਾਨਣ ਵਾਲੇ ਬਣ ਜਾਂਦੇ ਨੇ, ਜਿਹੜੇ ਮਨ ਦੇ ਫੁਰਨਿਆਂ ਤੇ ਕਾਬੂ ਪਾ ਲੈਣ।
ਕਾਰਨ ਅਲਪ ਸੁਖਨ ਕੇ ਸਾਧੂ,
ਪਰ ਮਹਾਰਾਜ ਨੇ ਆਖਿਆ ਲੋਕ ਕਰਦੇ ਕੀ ਆ, ਸੰਸਾਰ ਤੇ ਤਨ ਮਿਲਿਆ ਤੇ ਐਵੇਂ ਥੋੜੇ ਥੋੜੇ ਸੁਖਾਂ ਦੇ ਸਵਾਦ ਵਾਸਤੇ।
ਜਾਤ ਜਨਮ ਖੁਆ ਆਪਣ ਵਾਧੂ,
ਆਪਣਾ ਇੰਨਾ ਕੀਮਤੀ ਜਨਮ, ਕਹਿੰਦੇ ਦੁਨਿਆਵੀ ਥੋੜੇ ਥੋੜੇ ਰਸਾਂ ਦੀ ਖਾਤਰ ਸਾਰਾ ਵਿਅਰਥ ਹੀ ਗਵਾ ਦਿੰਦੇ ਹਨ।
ਜਿਉਂ ਕੋ ਬਨਕ ਕਰਨ ਵਿਵਹਾਰੀ,
ਕਹਿੰਦੇ ਜਿਵੇਂ ਕੋਈ ਵਪਾਰੀ ਵਪਾਰ ਕਰਨ ਵਾਸਤੇ,
ਲੈ ਪੂੰਜੀ ਪਰਦੇਸ਼ ਸਿਧਾਰੇ,
ਉਹ ਕੁਝ ਪੂੰਜੀ ਲੈ ਕੇ ਵਪਾਰ ਕਰਨ ਵਾਸਤੇ ਕੋਈ ਵਪਾਰੀ ਪ੍ਰਦੇਸ਼ ਵਿੱਚ ਗਿਆ ਹੋਵੇ, ਜਿਵੇਂ
ਜਿਉਂ ਮਨੁੱਖ ਤਨ ਲੈ ਸਭ ਆਏ,
ਹਜ਼ੂਰ ਨੇ ਬਚਨ ਕੀਤੇ ਸਮਝ ਲਓ, ਉਸੇ ਤਰ੍ਹਾਂ ਸਾਰੇ ਲੋਕ ਇਹ ਮਨੁੱਖਾ ਸਰੀਰ ਲੈ ਕੇ ਨਾਮ ਦਾ ਵਪਾਰ ਕਰਨ ਲਈ ਵਪਾਰੀ ਬਣ ਕੇ ਸੰਸਾਰ ਤੇ ਆਏ ਹਨ।
ਨਾਮ ਬਿਹਾਜਨ ਜੋ ਸੁਖਦਾਏ,
ਸੁਖਾਂ ਦਾ ਦੇਣ ਵਾਲਾ ਜਿਹੜਾ ਸੁਖਾਂ ਦਾ ਦਾਤਾ, ਸੁਖਾਂ ਦਾ ਮੁੱਢ ਮੂਲ ਜੋ ਨਾਮ ਹੈ, ਅਸਲ ਵਿੱਚ ਵਣਜ ਵਿਹਾਰ ਤਾਂ ਕਰਨ ਆਏ ਸੀ ਨਾਮ ਦਾ, ਸਮਝ ਲਓ ਦੇਹ ਦੀ ਪੂੰਜੀ ਲੈ ਕੇ ਨਾਮ ਦਾ ਵਣਜ ਕਰਨ ਵਾਸਤੇ ਸਾਰੇ ਆਏ ਹਨ।
ਇਹ ਤਨ ਲੇਕਰ ਵਿਸ਼ਿਅਨ ਭੋਗਾ,
ਪਰ ਕਹਿੰਦੇ ਕੀਤਾ ਕੀ ਆਣ ਕੇ, ਤਨ ਲੈ ਲਿਆ, ਸਰੀਰ ਲੈ ਕੇ ਆ ਗਏ ਤੇ ਪਰ ਸਿਰਫ ਵਿਸ਼ਿਆਂ ਦੇ ਸੁਖ ਮਾਣੇ, ਜਿਸ ਕੰਮ ਲਈ ਆਏ ਸਨ ਉਹ ਕਾਰਜ ਨਹੀਂ ਕੀਤਾ ਹੈ।
ਇਸ ਦਿਨ ਰਚੈ ਸੋ ਮੂਰਖ ਲੋਗਾ,
ਕਹਿੰਦੇ ਦਿਨੇ ਰਾਤ ਫਿਰ ਇਹਨਾਂ ਦੁਨੀਆਂ ਦੇ ਰੰਗ ਤਮਾਸ਼ਿਆਂ ਚ ਮੂਰਖ ਲੋਕ ਰਚੇ ਰਹਿੰਦੇ ਹਨ।
ਲਾਭ ਨਾ ਲਿਓ ਸੋ ਪੂੰਜੀ ਖੋਏ,
ਕਹਿੰਦੇ ਲਾਭ ਤਾਂ ਕੀ ਪ੍ਰਾਪਤ ਕਰਨਾ ਸੀ, ਆਪਣੀ ਪੂੰਜੀ ਵੀ ਗਵਾ ਬੈਠੇ ਹਨ।
ਗਮਨੇ ਅੰਤ ਝਾੜ ਕਰ ਦੋਏ,
ਤੇ ਕੀ ਹੋਇਆ, ਅੰਤ ਨੂੰ ਦੋਵੇਂ ਹੱਥ ਝਾੜ ਕੇ ਤੁਰ ਪਏ। ਇਹ ਜਦੋਂ ਜੀਵਨ ਸਾਰਾ ਵਿਅਰਥ ਚਲੇ ਗਿਆ, ਸਰੀਰ ਦੀ ਤੇ ਇੱਕ ਅਵਧੀ ਸੀ, ਇੱਕ ਲਿਮਿਟ ਸੀ, ਆਖਿਰ ਦੀ ਬਾਕੀ ਸਾਧ ਸੰਗਤ ਜੀ ਉਹ ਮੁੱਕਣਾ ਹੀ ਸੀ ਨਾ ਸਮਾਂ, ਸਵਾਸ। ਕਹਿੰਦੇ ਫਿਰ ਹੱਥ ਚੱਲੇ ਜਵਾਰੀ, ਦੋਏ ਹੱਥ ਝਾੜ, ਬਸ ਜਿਵੇਂ ਜਵਾਰੀ ਸਭ ਕੁਝ ਹਾਰ ਕੇ ਦੋਵੇਂ ਹੱਥ ਝਾੜ ਕੇ ਤੁਰ ਪੈਂਦਾ। ਕਹਿੰਦੇ ਨੇ ਦੁਨੀਆਂ ਦੇ ਰੰਗ ਤਮਾਸ਼ਿਆਂ, ਵਿਸ਼ਿਆਂ ਦੇ ਸੁਖ ਆਨੰਦ ਵਿੱਚ ਥੋੜੇ ਥੋੜੇ ਚ ਆਪਣਾ ਜੀਵਨ ਕੀਮਤੀ ਜਿਹੜਾ ਸੀ ਇਹਨੂੰ ਗਵਾ ਕੇ ਤੇ ਮੁੜ ਕੇ ਚਲੇ ਜਾਂਦੇ ਹੱਥ ਝਾੜ ਕੇ।
ਪਾਏ ਨਰਕ ਹੋਏ ਕਸ਼ਟ ਅਪਾਰੇ,
ਫਿਰ ਕੀ ਹੁੰਦਾ, ਕਹਿੰਦੇ ਫਿਰ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ, ਨਰਕਾਂ ਚ ਪੈਂਦੇ, ਬੜੇ ਕਸ਼ਟ ਝੱਲਣੇ ਪੈਂਦੇ ਹਨ।
ਬਹਰੋ ਤ੍ਰਿਗਤ ਜੋਨ ਜਗਤਾਰੇ,
ਤੇ ਫਿਰ ਨਰਕਾਂ ਦਾ ਦੁੱਖ ਭੋਗ ਕੇ ਉਦੋਂ ਬਾਅਦ ਤ੍ਰਿਗਤ ਜੋਨਾਂ ਚ ਆਉਣਾ ਪੈਂਦਾ। ਤ੍ਰਿਗਤ ਜੋਨ ਕਹਿੰਦੇ ਰੀਂਘ ਕੇ ਚੱਲਣ ਵਾਲੀਆਂ ਸੱਪ, ਠੂਏ, ਕੋੜ, ਕਿਰਲੀਆਂ ਆਦਿਕ। ਕਹਿੰਦੇ ਪਹਿਲਾਂ ਉਹ ਨਰਕਾਂ ਦਾ ਦੁੱਖ ਝੱਲਿਆ, ਜੀਵਨ ਵਿਅਰਥ ਗਿਆ, ਉਹ ਵੀ ਕਿਸੇ ਕੰਮ ਨਾ ਆਇਆ, ਫਿਰ ਨਰਕਾਂ ਦੇ ਦੁੱਖ ਤੋਂ ਬਾਅਦ ਤ੍ਰਿਗਤ ਜੂਨਾਂ ਵਿੱਚ ਪੈਣਾ ਪੈ ਗਿਆ।
ਇੱਕ ਇਸ ਰੀਤ ਗਏ ਜਗ ਹੂੰ ਤੇ,
ਮਹਾਰਾਜ ਨੇ ਕਿਹਾ ਇੱਕ ਇੱਕ ਤੇ ਇੱਦਾਂ ਦੇ ਆਉਂਦੇ ਨੇ ਜਿਹੜੇ ਇਸੇ ਰੀਤੀ ਨਾਲ ਜਨਮ ਗਵਾ ਕੇ ਸੰਸਾਰ ਤੋਂ ਚਲੇ ਜਾਂਦੇ ਹਨ।
ਇੱਕ ਨਿਜ ਪੂੰਜੀ ਰਾਖ ਪਹੁੰਤੇ।
ਇੱਕ ਐਸੇ ਵੀ ਹੁੰਦੇ ਨੇ ਜਿਹੜੇ ਆਪਣੀ ਪੂੰਜੀ ਬਚਾ ਲੈਂਦੇ ਆ, ਲਾਭ ਤਾਂ ਭਾਵੇਂ ਉਹਨਾਂ ਨੂੰ ਕੋਈ ਨਾ ਹੋਵੇ ਪਰ ਪੂੰਜੀ ਨਹੀਂ ਹੱਥੋਂ ਜਾਣ ਦਿੰਦੇ ਉਹ।
ਮਨੁੱਖ ਤਨ ਧਰ ਪੁੰਨ ਵਿਸਾਲਾ।
ਉਹ ਕੀ ਕਰਦੇ ਆ, ਮਨੁੱਖ ਸਰੀਰ ਲੈ ਕੇ ਤੇ ਪੁੰਨ ਕਰਦੇ ਨੇ, ਚੰਗੇ ਕਰਮ ਕਰਦੇ ਹਨ।
ਕਰਤ ਰਹੇ ਤਪ ਮੈਂ ਤਨ ਘਾਲਾ।
ਤੇ ਆਪਣੇ ਤਨ ਦੇ ਨਾਲ ਕੁਝ ਤਪ ਵੀ ਕਰਦੇ ਆ, ਤਪੱਸਿਆ ਕਰਦੇ ਆ, ਪੁੰਨ ਕਰਦੇ ਹਨ ਉਹ।
ਸੇ ਸਵਰਗ ਸੁਖ ਭੋਗੈ ਜਾਏ।
ਕਹਿੰਦੇ ਉਹਨੇ ਚੰਗੇ ਕਰਮਾਂ ਦਾ ਕਰਕੇ, ਤਪੱਸਿਆ ਕਰਨ ਕਰਕੇ ਕੁਝ ਕੁ ਸੁਖ ਉਹਨਾਂ ਨੂੰ ਜ਼ਰੂਰ ਮਿਲਦੇ ਹਨ।
ਪੁੰਨ ਜਗ ਮਨੁੱਖ ਦੇਹੀ ਪਾਏ।
ਪਰ ਉਹਨਾਂ ਪੁੰਨਾਂ ਦਾ ਫਲ ਭੋਗਣ ਤੋਂ ਬਾਅਦ ਮੁੜ ਕੇ ਮਨੁੱਖਾ ਸਰੀਰ ਉਹਨਾਂ ਨੂੰ ਮਿਲ ਜਾਂਦਾ। ਕਹਿੰਦੇ ਇਹ ਤਾਂ ਸਮਝ ਲਓ ਵੀ ਉਹਨਾਂ ਨੇ ਪੂੰਜੀ ਜਿਹਨਾਂ ਨੇ ਸਾਂਭ ਕੇ ਰੱਖੀ ਸੀ ਉਹ, ਇੱਕ ਨਾ ਤਾਂ ਪੂੰਜੀ ਵੀ ਗਵਾ ਲਈ ਨਾ, ਸਾਰਾ ਕੁਝ ਹੀ ਗਿਆ। ਇਹ ਕੈਸੇ ਨੇ ਜਿਹੜੇ ਆਣ ਕੇ ਭਲੇ ਕਰਮ ਕਰਦੇ ਆ, ਪਰ ਉਪਕਾਰ ਕਰਨਗੇ, ਕੁਝ ਤਪੱਸਿਆ ਵੀ ਕਰਦੇ ਆ। ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਇਹਦਾ ਫਲ ਮਿਲਦਾ ਸੁੱਖ, ਸਰੀਰ ਛੱਡਣ ਤੋਂ ਬਾਅਦ ਉਹ ਸੁੱਖ ਆਪਣੇ ਕੀਤੇ ਪੁੰਨਾਂ ਦਾ ਸੁੱਖ ਭੋਗ ਕੇ ਮੁੜ ਕੇ ਮਨੁੱਖਾ ਸਰੀਰ ਵਿੱਚ ਆ ਜਾਂਦੇ ਹਨ।
ਲਾਭ ਨਹੀਂ ਪਰ ਪੂੰਜੀ ਰਾਖੇ।
ਮਹਾਰਾਜ ਕਹਿੰਦੇ ਉਹਨਾਂ ਨੂੰ ਲਾਭ ਤਾਂ ਕੋਈ ਨਹੀਂ ਹੋਇਆ, ਲਾਭ ਤਾਂ ਅਸਲ ਚ ਇਹ ਸੀ ਵੀ ਪਰਮਾਤਮਾ ਚ ਭੇਦ ਹੋ ਜਾਂਦੇ, ਮੁੜ ਕੇ ਆਉਣਾ ਨਾ ਪੈਂਦਾ, ਜੰਮਣ ਮਰਨ ਦਾ ਸਿਲਸਿਲਾ ਮੁੱਕ ਹੀ ਜਾਂਦਾ। ਪਰ ਕਹਿੰਦੇ ਚਲੋ ਲਾਭ ਤਾਂ ਨਾ ਮਿਲਿਆ, ਪਰ ਉਹਨਾਂ ਨੇ ਪੂੰਜੀ ਨਹੀਂ ਗਵਾਈ, ਪੂੰਜੀ ਫਿਰ ਵੀ ਰੱਖੀ ਸਾਂਭ ਕੇ ਉਹਨਾਂ ਨੇ।
ਪੁੰਨ ਆਤਮ ਜੇ ਤਪ ਅਭਿਲਾਖੇ।
ਕਹਿੰਦੇ ਉਹ ਪੁੰਨ ਆਤਮਾ ਹੁੰਦੀਆਂ ਜਿਹੜੇ ਤਪੱਸਿਆ ਦੀ ਅਭਿਲਾਸ਼ਾ ਆਪਣੇ ਮਨ ਚ ਰੱਖਦੇ ਹਨ।
ਜਿਨ ਲੈ ਲਾਭ ਸੋ ਸੁਣੋ ਕਹਾਣੀ।
ਤੇ ਮਹਾਰਾਜ ਨੇ ਆਖਿਆ ਇੱਕ ਐਸੇ ਹੁੰਦੇ ਆ ਜਿਹੜੇ ਲਾਭ ਪ੍ਰਾਪਤ ਕਰ, ਇੱਕ ਹੁੰਦੇ ਐਸੇ ਜਿਹੜੇ ਵਿਅਰਥ ਗਵਾ ਗਏ, ਇੱਕ ਐਸੇ ਨੇ ਜਿਹੜੇ ਪੁੰਨ ਕਰਮ ਕਰਕੇ ਉਹਨਾਂ ਨੇ ਲਾਭ ਤਾਂ ਨਹੀਂ ਲਿਆ ਪਰ ਪੂੰਜੀ ਨਹੀਂ ਗਵਾਈ। ਤੇ ਤੀਸਰਿਆਂ ਦੀ ਹੁਣ ਮਹਾਰਾਜ ਗੱਲ ਕਰਦੇ, ਕਹਿੰਦੇ ਇੱਕ ਤੀਸਰੇ ਐਸੇ ਹੁੰਦੇ ਹਨ ਜਿਹੜੇ ਲਾਹਾ ਲੈਂਦੇ, ਪੂਰਾ ਪੂਰਾ ਇਸ ਮਨੁੱਖਾ ਸਰੀਰ ਮਿਲੇ ਦਾ ਜੀ।
ਸਿਮਰ ਹੈ ਨਾਮ ਕਰਮ ਬਣ ਮਨ ਬਾਣੀ।
ਕਹਿੰਦੇ ਮਨ ਕਰਕੇ, ਬਾਣੀ ਕਰਕੇ ਤੇ ਕਰਮਾਂ ਕਰਕੇ ਉਹ ਨਾਮ ਸਿਮਰਦੇ ਆ ਜਿਹੜੇ ਪੂਰਾ ਲਾਹਾ ਲੈਂਦੇ ਆ। ਮਨ ਕਰਕੇ ਕਿਵੇਂ, ਮਨ ਚ ਪਰਮਾਤਮਾ ਨੂੰ ਚੇਤੇ ਰੱਖਣਾ, ਤੂੰ ਮੇਰੇ ਨਾਲ ਹੀ ਆ, ਤੂੰ ਸਦਾ ਹੀ ਆ, ਤੇਰੇ ਤੋਂ ਬਿਨਾਂ ਹੋ ਨਹੀਂ ਸਕਦਾ ਕੁਝ ਵੀ, ਤੂੰ ਸੰਸਾਰ ਦਾ ਮਾਲਕ ਹੈ, ਇਹ ਮਨ ਕਰਕੇ। ਬਾਣੀ ਕਰਕੇ ਹੁੰਦਾ ਮੁੱਖੋਂ ਵਾਹਿਗੁਰੂ 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 ਕਹਿਣਾ, ਕਦੇ ਮੂਲ ਮੰਤਰ ਪੜ੍ਹ ਲਿਆ, ਕਦੇ ਜਪਜੀ ਸਾਹਿਬ ਕਰ ਲਿਆ, ਕਦੇ ਸਮਾਂ ਮਿਲਿਆ ਇੱਕ ਚੌਪੀ ਸਾਹਿਬ ਦਾ ਪਾਠ ਕਰ ਲਿਆ, ਇਹ ਹੁੰਦਾ ਜ਼ਬਾਨ ਨਾਲ ਮੁੱਖ ਤੋਂ। ਮਨ ਕਰਕੇ, ਬਚਨ ਕਰਕੇ ਤੇ ਤੀਸਰਾ ਕਰਮ ਕਰਕੇ, ਕਰਮ ਕੰਮ ਕਰਨੇ, ਕੋਈ ਪਰਪਕਾਰ ਕੀਤਾ, ਕਦੀ ਜੋੜੇ ਝਾੜ ਲਏ ਸੰਗਤ ਦੇ, ਦੋ ਬਰਤਨ ਮਾਂਜ ਦਿੱਤੇ, ਕਦੀ ਦਰੀਆਂ ਝਾੜ ਲਈਆਂ, ਕਦੀ ਨਮਸਕਾਰ ਕਰ ਲਈ, ਕਦੀ ਪ੍ਰਕਰਮਾ ਕਰ ਲਈਆਂ ਜਦੋਂ ਸਮਾਂ ਮਿਲਿਆ, ਇਹ ਕਰਮਾਂ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਨਾ। ਕਹਿੰਦੇ ਜਿਹੜੇ ਪੂਰਾ ਪੂਰਾ ਲਾਹਾ ਲੈਣ ਵਾਲੇ ਆ ਉਹ ਫਿਰ ਸਿਮਰਨ ਕਰਦੇ ਆ, ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਦੇ ਹਨ।
ਸੇ ਲਾਹਾ ਲੈ ਕੇ ਦਰਬਾਰਾ।
ਹਜ਼ੂਰ ਨੇ ਆਖਿਆ ਉਹ ਪੂਰਾ ਪੂਰਾ ਲਾਹਾ ਲੈ ਕੇ ਜਾਂਦੇ ਆ, ਪੂੰਜੀ ਤਾਂ ਸਾਰਿਆਂ ਨੂੰ ਮਿਲੀ, ਇੱਕ ਪੂੰਜੀ ਗਵਾ ਗਏ, ਇੱਕ ਨਾ ਲਾਹਾ ਤੇ ਨਹੀਂ ਲਿਆ ਪਰ ਪੂੰਜੀ ਨਹੀਂ ਹੱਥੋਂ ਛੱਡੀ, ਇੱਕ ਤੀਸਰੇ ਐਸੇ ਜਿਹਨਾਂ ਆਪਣੀ ਪੂੰਜੀ ਦੇ ਬਦਲੇ ਵਿੱਚ ਪੂਰਾ ਲਾਹਾ ਖੱਟਿਆ ਆਪਣੇ ਸੰਸਾਰ ਤੇ ਆਉਣ ਦਾ ਜੀ।
ਅਬ ਚਲ ਪਾਇਓ ਆਨੰਦ ਪਾਰਾ।
ਉਹਨਾਂ ਨੇ ਆਨੰਦ ਪਾਰਾਵਾਰ ਤੋਂ ਪਰੇ ਜਿਹੜਾ ਅਬ ਚਲ ਆਨੰਦ ਸੀ ਉਸ ਨੂੰ ਪ੍ਰਾਪਤ ਕੀਤਾ ਹੈ।
ਤਾਂ ਤੇ ਮਾਨਕ ਤਨ ਲਖ ਪੂੰਜੀ।
ਇਸ ਲਈ ਮਹਾਰਾਜ ਨੇ ਆਖਿਆ ਗੁਰਮੁਖੋ ਸਮਝ ਲਓ, ਕਿਉਂਕਿ ਭਲੇ ਦਾ ਉਪਦੇਸ਼ ਦੇ ਰਹੇ ਨਾ ਇਲਾਕੇ ਵਾਲਿਆਂ ਨੂੰ। ਹਜ਼ੂਰ ਨੇ ਆਖਿਆ ਇਸ ਕਰਕੇ ਜਿਹੜੀ ਕੀਮਤੀ ਪੂੰਜੀ ਹੈ ਇਹ ਮਨੁੱਖਾ ਸਰੀਰ ਹੈ, ਇਹਨੂੰ ਐਵੇਂ ਨਾ ਜਾਣਨਾ। ਬਹੁਤ ਸਾਰੇ ਮਹਾਰਾਜ ਜੀ ਦੇ ਵੀ ਬਚਨ ਨੇ, ਸਾਧ ਸੰਗਤ ਜੀ ਕਬੀਰ ਸਾਹਿਬ ਦਾ ਇੱਕ ਬਚਨ ਕਹਿੰਦੇ ਨੇ, ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਬਾਰਹ ਬਾਰ, ਜਿਉ ਬਾਨ ਫਲ ਪਾ ਕੇ ਕੋਈ ਗਰ ਹੈ ਬਹਰਨ ਲੱਗਿਆ ਡਾਰ। ਇਹ ਬਹੁਤ ਕੀਮਤੀ ਹੈ ਸਾਧ ਸੰਗਤ ਜੀ, ਪਰ ਜੇ ਸਮਝ ਵਿੱਚ ਆ ਜਾਵੇ। ਫਿਰ ਇੱਕ ਪ੍ਰਮਾਣ ਮਹਾਰਾਜ ਜੀ ਦਾ ਹੋਰ, ਉਹ ਕਹਿੰਦੇ ਨੇ ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖਾ ਦੇਈ ਹੈ ਤੇ ਗੋਬਿੰਦ ਮਿਲਣ ਨੂੰ ਵਾਰੀ ਹੈ, ਜੇ ਇਹ ਦੇਈ ਨਾ ਹੋਈ, ਦੇਈ ਤਾਂ ਹੋਵੇਗੀ ਕੋਈ ਨਾ ਕੋਈ ਹੋਰ, ਹੋ ਸਕਦਾ ਸੂਰ ਦੀ, ਕੁੱਤੇ ਦੀ, ਬਿੱਲੇ ਦੀ, ਖੋਤੇ ਦੀ, ਘੋੜੇ ਦੀ, ਜਾਂ ਕੋਈ ਵੀ ਦੇਹ ਤਾਂ ਹੋ ਸਕਦੀ ਕੋਲ, ਪਰ ਰੱਬ ਨੂੰ ਮਿਲਣ ਦੀ ਵਾਰੀ ਨਹੀਂ ਹੋ ਸਕਦੀ, ਹੋਰ ਕਿਸੇ ਵੀ ਦੇਈ ਵਿੱਚ ਪਰਮਾਤਮਾ ਨੂੰ ਮਿਲਣ ਦੀ ਵਾਰੀ ਨਹੀਂ ਹੈ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਇਹ ਮਿਲਣ ਦੀ ਵਾਰੀ ਤਾਂ ਹੈ ਕਿਉਂਕਿ ਤੇਰੇ ਕੋਲ ਸਰੀਰ ਮਨੁੱਖਾ, ਜੇ ਮਾਨਸ ਦੇਹ ਨਾ ਹੋਈ, ਦੇਹ ਹੋ ਸਕਦੀ ਹੋਰ ਕੋਈ ਹੋਵੇ, ਪਰ ਫਿਰ ਵਾਰੀ ਤਾਂ ਨਹੀਂ ਨਾ। ਇਸ ਲਈ ਮਹਾਰਾਜ ਨੇ ਆਖਿਆ ਗੁਰਮੁਖੋ ਇਹ ਸਭ ਤੋਂ ਕੀਮਤੀ ਪੂੰਜੀ, ਸਭ ਤੋਂ ਕੀਮਤੀ ਰਾਸ, ਸਭ ਤੋਂ ਕੀਮਤੀ ਸਮਾਂ ਇਹ ਮਨੁੱਖਾ ਦੇਈਦਾ ਹੈ, ਜਿਸ ਕਰਕੇ ਜਿੰਨਾ ਚਾਹਵੇ ਕੋਈ ਆਪਣਾ ਭਲਾ ਕਰ ਸਕਦਾ ਹੈ।
ਭਜਹੋ ਨਾਮ ਤਜ ਇੱਛਾ ਦੂਜੀ।
ਕਹਿੰਦੇ ਨੇ ਭਜਹੋ ਨਾਮ, ਸਿਰਫ ਨਾਮ ਦਾ ਭਜਨ ਕਰੋ, ਤਜ ਇੱਛਾ ਦੂਜੀ, ਤਜ ਹੁੰਦਾ ਛੱਡਣਾ, ਹੋਰ ਕੋਈ ਬਾਕੀ ਮਨ ਦੀ ਜਿਹੜੀ ਕੋਈ ਵੀ ਦੂਸਰੀ ਇੱਛਾ ਨਾ ਉਹਨੂੰ ਛੱਡ ਦਿਓ ਤੇ ਭਜਨ ਕਰੋ ਪਰਮਾਤਮਾ ਦਾ ਨਾਮ। ਹੁਣ ਜਿੰਨੀ ਦੇਰ ਆਪਾਂ ਸਾਧ ਸੰਗਤ ਜੀ ਮੰਨ ਲਓ ਸੰਗਤ ਵਿੱਚ ਬੈਠੇ ਹਾਂ, ਜੇ ਘੱਟੋ ਘੱਟ ਇੱਥੇ ਜਿੰਨੀ ਦੇਰ ਬੈਠੇ ਉਨੀ ਦੇਰ ਤਾਂ ਕੋਈ ਇੱਛਾ ਨਾ ਹੋਰ ਮਨ 'ਚ ਆਵੇ, ਜੇ ਇੰਨੀ ਦੇਰ ਵੀ ਮਨ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਭਜਿਆ ਹੀ ਫਿਰਨਾ ਤੇ ਭਜਨ ਦਾ ਪੂਰਾ ਆਨੰਦ ਨਹੀਂ। ਘੱਟੋ ਘੱਟ ਇੰਨੀ ਦੇਰ 'ਚ ਮੇਲਿਆਂ 'ਚ ਬੰਦਾ ਨਿਕਲ ਆਵੇ, ਵੀ ਜੋ ਹੋਣਾ ਹੁਣ ਜਾ ਕੇ ਦੇਖਾਂਗੇ ਘਰ, ਹੁਣ ਜਿੰਨੀ ਦੇਰ ਇੱਥੇ ਬੈਠੇ ਧਿਆਨ ਇੱਥੇ ਰਹੇ, ਜੋ ਇੱਥੇ ਚੱਲ ਰਿਹਾ ਉਹਦੇ 'ਚ, ਜੋ ਕਥਾ ਕੀਰਤਨ ਸਿਮਰਨ ਭਜਨ ਬੰਦਗੀ ਜੋ ਵੀ ਹੈ, ਹੁਣ ਜਿੰਨੀ ਦੇਰ ਇੱਥੇ ਹੈ ਤੇ ਘੱਟੋ ਘੱਟ ਸੁਰਤ ਇੱਥੇ ਹੀ ਰਹੇ। ਬਾਕੀ ਇਸ਼ਾ ਤਿਆਗ ਕੇ ਮਹਾਰਾਜ ਨੇ ਆਖਿਆ, ਗੁਰਮੁਖੋ ਨਾਮ ਜਪਿਆ ਕਰੋ।
ਸੁਣ ਉਪਦੇਸ਼ ਧਨ ਧਨ ਕਹੇ।
ਹੁਣ ਸਾਰਿਆਂ ਨੇ ਜਦੋਂ ਮਹਾਰਾਜ ਦਾ ਇਹ ਭਲੇ ਦਾ ਉਪਦੇਸ਼ ਸੁਣਿਆ, ਸਾਰਿਆਂ ਨੇ ਧਨ ਹੋ ਮਹਾਰਾਜ, ਆਪ ਜੀ ਧਨ ਹੋ, ਏਦਾਂ ਆਖਿਆ ਹੈ।
ਮਹਾਂਪੁਰਖ ਪੂਰਨ ਇਹ ਅਹੇ।
ਆਪੋ ਵਿੱਚ ਦੀ ਹੁਣ ਤਲਵੰਡੀ ਦਾ ਆਲਾ ਦੁਆਲਾ ਗੱਲਾਂ ਕਰਦਾ, ਇਹ ਤਾਂ ਪੂਰਨ ਮਹਾਂਪੁਰਸ਼ ਨੇ, ਪਰਮੇਸ਼ਵਰ ਦਾ ਰੂਪ ਹਨ।
ਜਿਨ ਮਾਨਿਓ ਪੁਨ ਕੀਨ ਕਮਾਵਨ।
ਜਿਨ੍ਹਾਂ ਨੇ ਮਹਾਰਾਜ ਜੀ ਦੇ ਬਚਨ ਮੰਨ ਲਏ ਤੇ ਮੁੜ ਕੇ ਉਹਨਾਂ ਬਚਨਾਂ ਦੀ ਕਮਾਈ ਕੀਤੀ ਹੈ।
ਤਿਨ ਹੀ ਲਹਿਓ ਪਰਮ ਪਦ ਪਾਵਨ।
ਉਹਨਾਂ ਨੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਜੀ।
ਬਹੁਰ ਗਵਨ ਕੀ ਕਰ ਅਭਿਲਾਖਾ।
ਫਿਰ ਕਹਿੰਦੇ ਸਾਧ ਸੰਗਤ ਜੀ, ਚੱਲਣ ਦੀ ਇੱਛਾ ਕਰ ਲਈ ਮਹਾਰਾਜ ਜੀ ਨੇ।
ਮੁਜਪੁਨ ਮਰਦਾਨੇ ਸੋ ਭਾਖਾ।
ਜਦੋਂ ਤਲਵੰਡੀ ਤੋਂ ਫਿਰ ਮਹਾਰਾਜ ਚੱਲੇ ਨੇ, ਹੁਣ ਸਾਧ ਸੰਗਤ ਜੀ ਉਦਾਸੀ ਵਾਸਤੇ ਫਿਰ ਨਿਕਲਣ ਲੱਗੇ। ਭਾਈ ਬਾਲਾ ਜੀ ਕਹਿੰਦੇ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਜਦੋਂ ਮਹਾਰਾਜ ਜੀ ਨੇ ਤਿਆਰੀ ਕੀਤੀ ਤੇ ਫਿਰ ਮੈਨੂੰ ਤੇ ਭਾਈ ਮਰਦਾਨੇ ਨੂੰ ਸੁਨੇਹਾ ਦਿੱਤਾ ਮਹਾਰਾਜ ਨੇ।
ਚਲੋ ਅਵੇ ਤੀਰਥਨ ਕੋ ਦੇਖ।
ਜਦੋਂ ਅਸੀਂ ਦੋਵੇਂ ਜਾਣੇ ਮਹਾਰਾਜ ਦਾ ਸੁਨੇਹਾ ਸੁਣ ਕੇ ਕੋਲ ਗਏ ਤੇ ਸਤਿਗੁਰਾਂ ਨੇ ਆਖਿਆ, ਚਲੋ ਤਿਆਰੀ ਕਰ ਲਓ ਭਾਈ, ਚੱਲੀਏ ਕਿਸੇ ਤੀਰਥ ਵਾਸਤੇ। ਕਿਉਂ ਤੀਰਥ ਵਾਸਤੇ? ਪਤਾ ਲੱਗ ਜਾਏਗਾ ਅੱਗੇ ਚੱਲ ਕੇ ਜੀ।
ਜਹ ਮਾਨਵ ਹੋਏ ਜਾਤ ਵਸਿੱਖ।
ਮਹਾਰਾਜ ਕਹਿੰਦੇ ਤੀਰਥ ਤੇ ਇਸ ਕਰਕੇ ਜਾਣਾ, ਜਹ ਮਾਨਵ ਹੋਏ ਜਾਤ ਵਸਿੱਖ ਹੁੰਦਾ ਬਹੁਤੇ, ਜਿੱਥੇ ਇੱਕੋ ਵਾਰ ਬਹੁਤੇ ਮਨੁੱਖ ਆਪਾਂ ਨੂੰ ਮਿਲ ਜਾਣ ਉਸ ਤੀਰਥ ਤੇ ਚੱਲੀਏ, ਕਿਉਂਕਿ ਬਹੁਤਿਆਂ ਦਾ ਇੱਕੋ ਵਾਰੀ ਉਪਦੇਸ਼ ਦੇ ਕੇ ਭਲਾ ਕਰੀਏ। ਇਕੱਲੇ ਇਕੱਲੇ ਨੂੰ ਉਪਦੇਸ਼ ਦੇਣ ਨਾਲੋਂ ਚੰਗਾ ਉਸ ਜਗ੍ਹਾ ਤੇ ਜਾਈਏ ਜਿੱਥੇ ਭੀੜ ਹੀ ਮਿਲ ਜਾਵੇ ਇੱਕੋ ਵਾਰੀ ਤੇ ਸਾਰਿਆਂ ਦਾ ਹੀ ਭਲਾ ਕਰ ਦੇਈਏ।
ਨਾਰਜ ਪਾਨ ਮੇਲ ਕਹਿ ਲਾਲੂ।
ਜਦੋਂ ਮਹਾਰਾਜ ਨੇ ਉਹ ਭਾਈ ਬਾਲੇ ਮਰਦਾਨੇ ਨੂੰ ਆਖਿਆ ਤਿਆਰੀ ਕਰੋ ਤੇ ਸਤਿਗੁਰੂ ਜੀ ਦੇ ਕੋਲ, ਹੁਣ ਘਰ ਚ ਸਿਰਫ ਉਹਨਾਂ ਦੇ ਚਾਚਾ ਜੀ ਸਨ ਬਾਬਾ ਲਾਲੂ ਜੀ, ਕਹਿੰਦੇ ਉਹਨਾਂ ਨੇ ਮਹਾਰਾਜ ਅੱਗੇ ਹੱਥ ਜੋੜੇ ਤੇ ਮਹਾਰਾਜ ਦੇ ਚਾਚਾ ਜੀ ਨੇ ਏਦਾਂ ਬੇਨਤੀ ਕੀਤੀ।
ਤਾਤ ਚਲੇ ਹਮਰੋ ਕਹਿ ਹਾਲੋ।
ਆਖਿਆ ਵੀ ਪੁੱਤਰ ਤੂੰ ਫਿਰ ਚਲੇ ਚੱਲਿਆ ਤੇ ਤੁਸੀਂ ਚੱਲੇ ਜੇ ਤੇ ਸਾਡਾ ਮੇਰਾ ਕੀ ਹਾਲ ਹੋਵੇਗਾ ਅੱਗੇ, ਤੇ ਤੁਹਾਡਾ ਪਿਤਾ ਮੇਰੇ ਕੋਲ ਸੀ, ਮੈਨੂੰ ਕਿਸ ਦੇ ਆਸਰੇ ਛੱਡ ਕੇ ਚੱਲੇ ਜੇ, ਮੇਰੇ ਹਾਲ ਦੀ ਕੀ ਵਿਚਾਰ ਕੀਤੀ ਹੈ।
ਝੂਠੋ ਜਗਤ ਸਾਚ ਧਰੇ ਆਪੋ।
ਉਸੇ ਵੇਲੇ ਮਹਾਰਾਜ ਨੇ ਆਪਣੇ ਚਾਚਾ ਜੀ ਨੂੰ ਸਾਹਮਣੇ ਬਿਠਾ ਲਿਆ ਤੇ ਹੁਣ ਉਹਨਾਂ ਨੂੰ ਗਿਆਨ ਕਰਵਾਉਣ ਲੱਗੇ ਨੇ। ਕਿਰਪਾ ਦ੍ਰਿਸ਼ਟੀ ਨਾਲ ਮਹਾਰਾਜ ਨੇ ਆਪਣੇ ਚਾਚਾ ਜੀ ਵੱਲੇ ਦੇਖਿਆ ਤੇ ਆਖਿਆ, ਚਾਚਾ ਜੀ ਸੰਸਾਰ ਨੂੰ ਝੂਠਾ ਜਾਣ ਕੇ ਆਪਣੇ ਨਿੱਜ ਸਰੂਪ ਨੂੰ ਸੱਚਾ ਸਮਝੋ, ਇੱਕ ਵਾਰ ਥੋੜੀ ਇੱਕ ਬਿਰਤੀ ਅੰਤਰਮੁਖੀ ਕਰੋ ਤੁਸੀਂ।
ਸਿਮਰ ਨਾਮ ਨਹਿ ਸੋਗ ਕਦਾਪੋ।
ਆਖਿਆ ਨਾਮ ਦਾ ਸਿਮਰਨ ਕਰੋ, ਕਦੇ ਵਾਸਤੇ ਕੋਈ ਸੋਗ ਕੋਈ ਚਿੰਤਾ ਤੁਹਾਡੇ ਨੇੜੇ ਵੀ ਨਹੀਂ ਆ ਸਕਦੀ।
ਦੋਹਰਾ ਜਾਂ ਫਲ ਸਤਿਗੁਰ ਬਚਨ ਕਰ ਬਹੁ ਸਨ ਕਰ ਨਾਸ।
ਕਹਿੰਦੇ ਮਹਾਰਾਜ ਜੀ ਦਾ ਸਾਧ ਸੰਗਤ ਜੀ ਉਹ ਇੱਕ ਹੀ ਬਚਨ ਸੀ ਜਿਹੜਾ ਆਪਣੇ ਚਾਚਾ ਜੀ ਨਾਲ ਕੀਤਾ, ਕਿਉਂਕਿ ਜਦੋਂ ਮਹਾਰਾਜ ਚਾਹੁੰਦੇ ਨੇ ਹੁਣ ਮਨ ਨੂੰ ਸਥਿਰ ਕਰਨਾ ਤੇ ਮਾਇਆ ਦਾ ਪਰਦਾ ਪਰੇ ਕਰਨਾ ਉਦੋਂ ਹੀ ਹੁੰਦਾ ਅਸਲ ਵਿੱਚ, ਜੇ ਨਹੀਂ ਚਾਹਿਆ ਤੇ ਸਾਰੀ ਉਮਰ ਨਹੀਂ ਚਾਹਿਆ, ਜੇ ਚਾਹਿਆ ਤੇ ਇੱਕ ਪਲ ਲੱਗਾ। ਆਖਿਆ ਸਾਹਮਣੇ ਬਿਠਾਲ ਕੇ ਜਦੋਂ ਦੋ ਬਚਨ ਕੀਤੇ ਤੇ ਕਹਿੰਦੇ ਨੇ ਫਿਰ ਜਾਫਲ ਸਤਿਗੁਰ ਬਚਨ ਕਰ, ਜਿਹੜਾ ਸਤਿਗੁਰੂ ਜੀ ਦਾ ਬਚਨ ਸੀ ਇਹ ਸਮਝ ਲਓ ਜਾਫਲ ਸੀ। ਮੋਹ ਸੰਨ ਕਰ ਨਾਸ, ਜਦੋਂ ਸੰਨ ਚੜ ਜਾਂਦੀ ਨਾ ਬੰਦੇ ਨੂੰ ਸਾਧ ਸੰਗਤ ਜੀ, ਨਮੂਨੀਆ ਠੰਡ ਲੱਗ ਜਾਵੇ ਬਹੁਤ, ਕਹਿੰਦੇ ਸੰਨ ਚੜ ਗਈ ਇਹਨੂੰ ਤਾਂ ਭਾਈ, ਉਦੋਂ ਫਿਰ ਉਹਨੂੰ ਜਾਫਲ ਦਿੰਦੇ ਆ। ਜਾਫਲ ਇੱਕ ਬਦਾਮ ਵਰਗਾ ਸਾਧ ਸੰਗਤ ਜੀ ਫਲ ਜਿਹਾ ਹੁੰਦਾ, ਕਈਆਂ ਇਲਾਕਿਆਂ 'ਚ ਉਹਨੂੰ ਜਾਫਰ ਕਹਿੰਦੇ ਆ, ਕਈਆਂ ਨੂੰ ਜਾਇਫਲ ਕਹਿੰਦੇ ਕਈਆਂ ਇਲਾਕਿਆਂ ਵਿੱਚ ਉਹਨੂੰ। ਉਹਦੀ ਤਸੀਰ ਜਿਹੜੀ ਬਹੁਤ ਗਰਮ ਹੁੰਦੀ ਹੈ ਤੇ ਆਮ ਤੌਰ ਤੇ ਜੋੜਾਂ ਦੇ ਦਰਦਾਂ ਵਾਸਤੇ, ਸੂਲ ਵਾਸਤੇ, ਜਿਹਨੂੰ ਕਹਿੰਦੇ ਨਾ ਸੂਲ ਉੱਠਿਆ ਜੀ ਫਲਾਣੇ ਨੂੰ, ਬੜੀ ਭਿਆਨਕ ਦਰਦ, ਉਸ ਦਰਦ ਵਾਸਤੇ, ਜੋੜਾਂ ਦੇ ਦਰਦ ਵਾਸਤੇ ਤੇ ਸੰਨ ਜੀ ਨੂੰ ਚੜ ਜਾਵੇ ਉਹਨੂੰ ਦੂਰ ਕਰਨ ਵਾਸਤੇ ਜਾਫਲ ਵਰਤੀ ਦਾ। ਕਹਿੰਦੇ ਅਸਲ ਵਿੱਚ ਜਿਹੜੀ ਮੋਹ ਦੀ ਸੰਨ ਚੜੀ ਸੀ ਨਾ, ਮਹਾਰਾਜ ਜੀ ਦੇ ਚਾਚਾ ਜੀ ਦੇ ਮਨ ਤੇ ਗੁਰੂ ਸਾਹਿਬ ਜੀ ਦੇ ਬਚਨ ਨੇ ਤੇ ਜਾਫਲ ਦਾ ਹੀ ਕੰਮ ਕੀਤਾ, ਉਸੇ ਵੇਲੇ ਮੋਹ ਨਾਸ ਕਰ ਦਿੱਤਾ, ਮਾਇਆ ਰੋਕ ਦਿੱਤੀ। ਇਹ ਮੋਹ ਦੀ ਜਿਹੜੀ ਸੰਨ ਸੀ ਗੁਰੂ ਸਾਹਿਬ ਜੀ ਦੇ ਇੱਕੋ ਬਚਨ ਨੇ ਦੂਰ ਕਰ ਦਿੱਤੀ ਜੀ।
ਮੋਦ ਕੰਠ ਤਰ ਕਹਿਤ ਭਾਤਾਤ।
ਕਹਿੰਦੇ ਉਸੇ ਵੇਲੇ ਪ੍ਰਸੰਨਤਾ ਜਾਣ ਕੇ ਮਹਾਰਾਜ ਜੀ ਦੇ ਚਾਚਾ ਜੀ ਨੇ ਅੱਗਿਓਂ ਏਦਾਂ ਆਖਿਆ ਮਹਾਰਾਜ ਨੂੰ,
ਤਾਤ ਖੇਲ ਜਹਿ ਆਸ।
ਤਾਤ ਹੁੰਦਾ ਪੁੱਤਰ। ਆਖਿਆ ਪਿਆਰੇ ਪੁੱਤਰ ਜਿੱਥੇ ਤੇਰਾ ਜੀ ਕਰਦਾ ਜਾ, ਮੈਨੂੰ ਪਤਾ ਲੱਗ ਗਿਆ ਤੂੰ ਸੰਸਾਰ ਦੇ ਭਲੇ ਲਈ ਆਇਆ ਤੇ ਮੈਂ ਹੁਣ ਆਨੰਦ ਵਿੱਚ ਆ, ਮੇਰੀ ਚਿੰਤਾ ਨਹੀਂ ਕਰਨੀ, ਜਿੱਥੇ ਤੇਰਾ ਚਿੱਤ ਕਰਦਾ, ਜਿੱਥੇ ਤੈਨੂੰ ਕੋਈ ਚੇਤੇ ਕਰਦਾ ਜਾ ਤੂੰ ਹੁਣ।
ਚੌਪਾਈ ਸੁਣ ਸ੍ਰੀ ਅੰਗਦ ਧਾਰ ਉਮੰਗਾ।
ਭਾਈ ਬਾਲਾ ਜੀ ਕਹਿ ਰਹੇ ਧੰਨ ਗੁਰੂ ਅੰਗਦ ਦੇਵ ਮਹਾਰਾਜ, ਸੁਣੋ ਗੁਰੂ ਸਾਹਿਬ ਜੀ ਦੀ ਅਗਲੀ ਕਥਾ। ਫਿਰ
ਮੁਝ ਮਰਦਾਨੇ ਕੋ ਲਿਓ ਸੰਗਾ।
ਫਿਰ ਜਦੋਂ ਆਪਣੇ ਚਾਚਾ ਜੀ ਨੂੰ ਗਿਆਨ ਕਰਵਾ ਦਿੱਤਾ, ਉਦੋਂ ਬਾਅਦ ਮੈਨੂੰ ਤੇ ਭਾਈ ਮਰਦਾਨਾ ਜੀ ਨੂੰ ਮਹਾਰਾਜ ਨੇ ਆਪਣੇ ਨਾਲ ਲੈ ਲਿਆ ਹੈ।
ਮਿਲ ਸਭ ਸੋ ਕੀਨੋ ਪ੍ਰਸਥਾਨਾ।
ਫਿਰ ਸਾਰੀ ਤਲਵੰਡੀ ਦੀ ਸੰਗਤ ਇਕੱਠੀ ਕੀਤੀ, ਤਲਵੰਡੀ ਦੇ ਲੋਕਾਂ ਨੂੰ ਮਿਲ ਕੇ ਮਹਾਰਾਜ ਬੜੇ ਪਿਆਰ ਨਾਲ ਤਲਵੰਡੀ ਤੋਂ ਫਿਰ ਤੁਰੇ ਹਨ ਜੀ।
ਜੀਤਨ ਦੰਭੀ ਜੇ ਅਗਿਆਨ।
ਤੇ ਹੁਣ ਕਾਹਦੇ ਲਈ ਨਿਕਲੇ ਨੇ ਘਰੋਂ? ਜਿਹੜੇ ਦੰਭੀ ਪਖੰਡੀ ਤੇ ਅਗਿਆਨੀ ਲੋਕ ਨੇ, ਉਹਨਾਂ ਦੇ ਹਿਰਦੇ ਵਿੱਚੋਂ ਦੰਭ ਪਖੰਡ ਤੇ ਅਗਿਆਨ ਨੂੰ ਸਾਧ ਸੰਗਤ ਜੀ ਦੂਰ ਕਰਨ ਲਈ, ਸਮਝ ਲਓ ਅਗਿਆਨ ਦੀ ਵੀ ਇੱਕ ਸੈਨਾ ਇੱਕ ਯੋਧਾ ਹੀ ਹੁੰਦਾ ਹੈ। ਅਗਿਆਨ ਵੀ ਮੋਹ ਵੀ ਬੜਾ ਤਕੜਾ ਯੋਧਾ ਆਖਿਆ ਪੰਜਵੇਂ ਪਾਤਸ਼ਾਹ ਜੀ ਨੇ ਸਾਹਿਬ ਦੇ ਸਲੋਕਾਂ ਚ। ਹੁਣ ਜਿਹਦਾ ਜਿਹਦਾ ਭਲਾ ਕਰਨਾ, ਉਹਦੇ ਮਨ ਵਿੱਚੋਂ ਅਗਿਆਨ ਤੇ ਮੋਹ ਨੂੰ ਦੂਰ ਕਰਨਾ ਚਾਹੁੰਦੇ ਆ, ਦੰਭ ਨੂੰ ਪਖੰਡ ਨੂੰ। ਸਮਝ ਲਓ ਵੀ ਇਹ ਪਖੰਡ ਦੀ ਤੇ ਅਗਿਆਨ ਦੀ ਸੈਨਾ ਨੂੰ ਜਿੱਤਣ ਵਾਸਤੇ ਮਹਾਰਾਜ ਸਾਹਿਬ ਆਪਣੇ ਘਰੋਂ ਨਿਕਲ ਤੁਰੇ ਹਨ, ਭਾਈ ਬਾਲਾ ਮਰਦਾਨਾ ਜੀ ਨੂੰ ਨਾਲ ਲੈ ਕੇ।
ਕਵਿਤਾ ਦਿਗ ਵਿਜੇ ਹਿਤ ਸਾਜ ਵੇਦੀ।
ਕਹਿੰਦੇ ਨੇ ਦਿਗ ਵਿਜੇ ਕਰ, ਦਿਗ ਵਿਜੇ ਨੂੰ ਕਹਿੰਦੇ ਸਾਧ ਜੀ, ਜਿਹੜਾ ਜਿਸ ਪਾਸੇ ਜਾਵੇ ਉਹਦੀ ਚੜ੍ਹਦੀ ਕਲਾ ਤੇ ਜੈ ਜੈਕਾਰ ਹੁੰਦੀ ਜਾਵੇ। ਮਹਾਰਾਜ ਦਿਗ ਵਿਜੇ ਕਰਨ ਵਾਸਤੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਤੁਰੇ ਹਨ।
ਕੁਲ ਕੇਤ ਦਲ।
ਕਹਿੰਦੇ ਨੇ ਹੁਣ ਇਹ ਆਪਣੇ ਕੋਲ ਵੀ ਇੱਕ ਦਲ ਲੈ ਕੇ ਚੱਲੇ ਮਹਾਰਾਜ ਜੀ, ਇੱਕ ਸੈਨਾ ਲੈ ਕੇ। ਕਿਹੜੀ ਕਿਹੜਾ ਦਲ? ਅੰਦਰੂਨੀ ਸਾਧ ਸੰਗਤ ਜੀ, ਕੁਝ ਗੁਣਾਂ ਦਾ ਦਲ ਲੈ ਕੇ ਮਹਾਰਾਜ ਮੋਹ ਦੇ ਦਲ ਨਾਲ, ਗਿਆਨ ਦੇ ਦਲ ਨਾਲ, ਲੋਭ ਦੇ ਦਲ ਨਾਲ, ਮਾਇਆ ਦੇ ਪ੍ਰਭਾਵ ਦੇ ਦਲ ਨਾਲ ਲੜਾਈ ਕਰਨ ਵਾਸਤੇ, ਉਹਨਾਂ ਨੂੰ ਜਿੱਤਣ ਵਾਸਤੇ ਅੰਦਰੂਨੀ ਇੱਕ ਅੰਤਰੀਵ ਗੁਣਾਂ ਦਾ ਦਲ ਲੈ ਕੇ ਚੱਲੇ ਤਲਵੰਡੀ ਤੋਂ।
ਚੱਲੇ ਦੰਭ ਦਲ ਵੇਖੋ।
ਕਹਿੰਦੇ ਨੇ ਹੁਣ ਪਖੰਡ ਨੂੰ ਨਾਸ਼ ਕਰਨ ਵਾਸਤੇ ਤੁਰੇ ਹਨ ਜੀ।
ਦਲਨ ਵਿਧਾਰਿਆ।
ਜਿਹੜੇ ਸਾਧ ਸੰਗਤ ਜੀ ਇਹਨਾਂ ਪਖੰਡ ਦੇ ਦਲਾਂ ਨੂੰ ਨਾਸ਼ ਕਰ ਦੇਣ ਵਾਲੇ ਮਹਾਰਾਜ ਹਨ।
ਭਗਤ ਕੀ ਕੇਤ।
ਹੁਣ ਮਹਾਰਾਜ ਕੋਲ ਕਿਹੜੀ ਸੈਨਾ? ਜਦੋਂ ਸੈਨਾ ਤੁਰਦੀ ਸਾਧ ਸੰਗਤ ਜੀ, ਸੈਨਾ ਦਾ ਹਰੇਕ ਦਾ ਇੱਕ ਆਪਣਾ ਨਿਸ਼ਾਨ ਹੁੰਦਾ, ਇੱਕ ਝੰਡਾ ਹੁੰਦਾ। ਕਹਿੰਦੇ ਮਹਾਰਾਜ ਕੋਲ ਜਿਹੜਾ ਨਿਸ਼ਾਨ ਹੈ ਨਾ, ਇਹ ਭਗਤੀ ਦਾ ਹੈ।
ਪਟ ਪ੍ਰੇਮ ਕੇ ਸਮੇਤ ਕਰ।
ਜਿਹੜਾ ਉਸ ਨਿਸ਼ਾਨ ਦਾ ਫਰਲਾ ਝੂਕਦਾ, ਉਹ ਕਹਿੰਦੇ ਪ੍ਰੇਮ ਦਾ ਹੈ ਸਮਝੋ।
ਕੀਰਤ ਨਿਸ਼ਾਨੋ।
ਤੇ ਜਿਹੜੀ ਨਿਸ਼ਾਨ ਹੈ, ਹਰੇਕ ਫੌਜ ਦਾ ਆਪਣਾ ਨਿਸ਼ਾਨ ਵੀ ਹੁੰਦਾ, ਉਹ ਪਰਮਾਤਮਾ ਦੀ ਕੀਰਤੀ ਦਾ ਸਮਝੋ ਜੀ।
ਕਹਿਰਾਨੋ ਘਨ ਭਾਰਿਆ।
ਤੇ ਬੱਦਲ ਦੀ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਨੇ ਇਹ ਨਗਾਰੇ ਉੱਤੇ ਚੋਟ ਮਾਰ ਕੇ ਮਹਾਰਾਜ ਅਸੂਰੀ ਸੰਪਦਾ ਦੀ ਸੈਨਾ ਨੂੰ ਜਿੱਤਣ ਵਾਸਤੇ ਤੁਰੇ ਹਨ।
ਗਿਆਨ ਕੋ ਖੜਗ ਧਰ।
ਗਿਆਨ ਦੀ ਖੜਗ ਫੜੀ ਹੋਈ ਮਹਾਰਾਜ ਨੇ ਹੱਥ ਵਿੱਚ।
ਜੁਗਤ ਕਮਾਨ ਕਰ।
ਜੁਗਤ ਦੀ ਸਮਝ ਲੋ ਕਮਾਨ ਫੜੀ ਹੈ ਮਹਾਰਾਜ ਨੇ ਹੱਥ ਚ ਜੀ।
ਨਾਨਾ ਦ੍ਰਿਸ਼ਟਾਂਤ ਲੀਨ।
ਜਿਹੜੇ ਕਈ ਪ੍ਰਕਾਰ ਦੇ ਮਹਾਰਾਜ ਕੋਲ ਪ੍ਰਮਾਣ ਤੇ ਦ੍ਰਿਸ਼ਟਾਂਤ ਹਨ।
ਸ਼੍ਰੀ ਮੁਖ ਧਾਰਿਆ।
ਇਹ ਸਮਝ ਲੋ ਮਹਾਰਾਜ ਨੇ ਤਿੱਖੇ ਤੀਰਾਂ ਦਾ ਪੱਥਾ ਭਰਿਆ ਹੋਇਆ ਹੈ।
ਜਹਾਂ ਦਿੱਢ ਕੋਟ ਤਹਾਂ ਕਰਮਾਤ।
ਕਹਿੰਦੇ ਜਿੱਥੇ ਕੋਈ ਜ਼ਿਆਦਾ ਹੀ ਤਕੜਾ ਸਾਧ ਸੰਗਤ ਜੀ ਕਿਲਾ, ਉਵੇਂ ਤਾਂ ਮਹਾਰਾਜ ਨੇ ਫੌਜ ਜਿੱਤ ਲੈਣੀ ਇਹਨਾਂ ਚੀਜ਼ਾਂ ਨਾਲ, ਭਗਤੀ ਦਾ ਜਿਨ੍ਹਾਂ ਦੇ ਕੋਲ ਨਿਸ਼ਾਨ ਹੈ, ਪ੍ਰੇਮ ਦਾ ਫਰਲਾ ਹੈ, ਇਸੇ ਤਰ੍ਹਾਂ ਮਹਾਰਾਜ ਦੀ ਕੀਰਤੀ ਦਾ ਜਿਨ੍ਹਾਂ ਦੇ ਕੋਲ ਨਗਾਰਾ, ਗਿਆਨ ਦੀ ਖੜਗ ਹੈ। ਕਹਿੰਦੇ ਇਹ ਆਮ ਲੋਕਾਂ ਨੂੰ ਤਾਂ ਜਿੱਤਣ ਲਈ ਇਹੋ ਹੀ ਬਹੁਤ ਕੁਝ ਹੈ, ਪਰ ਕਿਤੇ ਕਿਤੇ ਮਹਾਰਾਜ ਦਾ ਸਾਧ ਸੰਗਤ ਜੀ ਵਾਹ ਕਰਾਮਾਤੀਆਂ ਨਾਲ, ਸਿੱਧਾਂ ਯੋਗੀਆਂ ਨਾਲ, ਤੇ ਉਹ ਜਿਹੜੇ ਵਲੀ ਕੰਧਾਰੀ ਵਰਗੇ ਇਹਨਾਂ ਨਾਲ ਵੀ ਪੈ ਜਾਂਦਾ। ਜਿੱਥੇ ਕਿਤੇ ਵੱਡਾ ਕੋਈ ਅਗਲੇ ਬੰਨੇ ਕਰਾਮਾਤੀ ਆ ਜੇ, ਸਮਝ ਲਓ ਵੱਡਾ ਕਿਲਾ ਆ ਗਿਆ ਹੈ ਤਾਂ।
ਕਰਮਾਤ ਤੋਪ ਸੰਗ ਢਾਹੇ ਕੇ ਮੈਦਾਨ।
ਕਹਿੰਦੇ ਉੱਥੇ ਫਿਰ ਕਰਾਮਾਤ ਦੀ ਤੋਪ ਮਹਾਰਾਜ ਨੂੰ ਵੀ ਚਲਾਉਣੀ ਪੈਂਦੀ ਹੈ, ਚੇਤੇ ਰੱਖਣਾ। ਉਵੇਂ ਤਾਂ ਮਹਾਰਾਜ ਦੇ ਗਿਆਨ ਦੇ ਗਿਆਨ ਚਰਚਾ ਅੱਗੇ ਨਹੀਂ ਕੋਈ ਜਿੱਤ ਸਕਦਾ, ਪਰ ਜਿਹਦੇ ਜਿੱਥੇ ਅਗਲੇ ਬੰਨੇ ਕਰਾਮਾਤੀ ਹੋਵੇ ਤੇ ਉਹ ਕਰਾਮਾਤ ਵਿਖਾਲੇ, ਉੱਥੇ ਫਿਰ ਮਹਾਰਾਜ ਵੀ ਕਰਾਮਾਤ ਦੀ ਤੋਪ ਚਲਾਉਂਦੇ। ਉਵੇਂ ਤਾਂ ਤੀਰ ਤੇ ਇਹ ਨਿਸ਼ਾਨ ਤੇ ਨਗਾਰੇ ਇਹਨਾਂ ਕੀ ਬਹੁਤ ਹੈ, ਕੁਝ ਸਮਾਨ ਭਗਤੀ ਦੀ ਖੜਗੀ ਬਹੁਤ ਹੈ, ਪਰ ਜਿੱਥੇ ਖੜਗ ਤੇ ਤੀਰਾਂ ਨਾਲ ਨਾ ਗੱਲ ਬਣੇ ਉੱਥੇ ਤੋਪ ਚਲਾਉਣੀ ਪੈਂਦੀ ਹੈ। ਮਹਾਰਾਜ ਕਹਿੰਦੇ ਆਮ ਲੋਕਾਂ ਲਈ ਤਾਂ ਬਹੁਤ ਕੁਝ ਹੈ ਇਹ ਸਮਾਨ ਹੀ, ਪਰ ਜਿੱਥੇ ਅਗਲੇ ਬੰਨੇ ਵੀ ਕਰਾਮਾਤੀ ਹੈ, ਉੱਥੇ ਫਿਰ ਮਹਾਰਾਜ ਜੀ ਕਰਾਮਾਤ ਦੀ ਤੋਪ ਚਲਾਉਂਦੇ ਹਨ। ਜਿਸ ਤੋਪ ਦੇ ਸਾਹਮਣੇ ਕੋਈ ਵੱਡੇ ਤੋਂ ਵੱਡਾ ਕਿਲਾ ਨਹੀਂ ਰਹਿ ਸਕਦਾ, ਵੱਡੇ ਤੋਂ ਵੱਡਾ ਕਰਾਮਾਤੀ ਪੁਰਸ਼, ਵੱਡੇ ਤੋਂ ਵੱਡਾ ਸਾਧ ਸੰਗਤ ਜੀ, ਕੋਈ ਜੋਗੀ, ਕੋਈ ਸਿੱਧ ਅੜ ਨਹੀਂ ਸਕਦਾ, ਤੇ ਉਹ ਵੈਰੀ ਹਾਰ ਕੇ ਸ਼ਰਨ ਵਿੱਚ ਆ ਜਾਂਦੇ ਹਨ।
ਕਵਿਤਾ ਸਤਨਾਮ ਸਿਮਰਨ ਪਹਿਰ ਸੁਨਾਹਾ।
ਤੇ ਸਤਨਾਮ ਦੀ ਮਹਾਰਾਜ ਸਾਹਿਬ ਜੀ ਨੇ ਆਪਣੇ ਸਰੀਰ ਤੇ ਸੰਜੋਗ ਪਹਿਨੀ, ਸੰਜੋਗ ਕਹਿੰਦੇ ਲੋਹੇ ਦੇ ਬਰੀਕ ਤਾਰਾਂ ਦੇ ਕੋਟ ਨੂੰ ਜਿਹੜਾ ਵੈਰੀ ਦੇ ਵਾਰ ਤੋਂ ਬਚਣ ਲਈ ਪਹਿਨਿਆ ਹੁੰਦਾ ਜੀ।
ਤਨ ਕੋਟ ਕਾ ਤਰਕ।
ਤੇ ਸਮਝ ਲਓ ਵੀ ਲੋਕਾਂ ਦੀਆਂ ਕਰੋੜਾਂ ਜਿਹੜੀਆਂ ਤਰਕਾਂ ਰੂਪੀ ਤਲਵਾਰਾਂ ਵੀ ਹਨ,
ਤਲਵਾਰ ਨਾ ਕੱਟ ਹੈ,
ਨਹੀਂ ਕੱਟ ਸਕਦੀਆਂ ਮਹਾਰਾਜ ਜੀ ਦੀ ਸਾਧ ਸੰਗਤ ਜੀ ਇਸ ਸਿਮਰਨ ਰੂਪੀ ਸੰਜੋਗ ਨੂੰ। ਵਿਰੋਧੀਆਂ ਦੀਆਂ ਤਰਕਾਂ ਰੂਪੀ ਕਰੋੜਾਂ ਵੀ ਤਲਵਾਰਾਂ ਹੋਣ ਤੇ ਕੱਟ ਨਹੀਂ ਸਕਦੀਆਂ।
ਨੀਵੋ ਮਨ ਰਾਖ ਕੋ ਅਗਾਰੀ ਹੈ।
ਕਹਿੰਦੇ ਮਨ ਨੀਵੋ ਮਨ ਰਾਖ ਨੂੰ ਅਗਾਰੀ ਹੈ ਸਿਪਰ ਦਿੜ, ਸਿਪਰ ਹੁੰਦੀ ਢਾਲ। ਕਹਿੰਦੇ ਮਨ ਨੂੰ ਜਿਹੜਾ ਨੀਵਾ ਰੱਖਣਾ, ਇਹ ਸਮਝ ਲਓ ਮਹਾਰਾਜ ਨੇ ਢਾਲ ਫੜੀ ਹੋਈ ਹੈ ਜੀ।
ਰੋਸ ਰੂਪ ਤੀਰ ਜਾਂ ਕੋ ਛੋਏ ਨਾ ਸਕਤ ਹੈ।
ਤੇ ਵੈਰੀ ਦਾ ਗੁੱਸਾ, ਕ੍ਰੋਧ, ਰੋਸ ਰੂਪੀ ਤੀਰ ਹੁਣ ਲੱਗ ਹੀ ਨਹੀਂ ਸਕਦਾ, ਕਿਉਂਕਿ ਮਹਾਰਾਜ ਦੇ ਕੋਲ ਨਿਮਰਤਾ ਦੀ ਢਾਲ ਤੇ ਪਰਮਾਤਮਾ ਦੇ ਸਿਮਰਨ ਦੀ ਸੰਜੋਗ ਹੈ ਸਮਝ ਲੋ ਪੈਨੀ
ਕਰੁਣਾ ਕੀ ਰਥ ਉਪਕਾਰ ਕੇ ਤਰੰਗ ਜੋਰ
ਕਹਿੰਦੇ ਕਿਰਪਾ ਦਾ ਰਥ ਤੇ ਪਰਪਕਾਰ ਦੇ ਘੋੜੇ ਜੋੜੇ ਹੋਏ ਹਨ ਕਿਉਂਕਿ ਰਥਾਂ ਦੀ ਵੀ ਸੈਨਾ ਹੁੰਦੀ ਪੈਦਲ ਘੋੜਿਆਂ ਦੀ ਹਾਥੀਆਂ ਦੀ
ਸਤ ਕੀਨੋ ਸੂਤ
ਸਤ ਦਾ ਸਾਧ ਜੀ ਰਥਵਾਈ ਬਣਾਇਆ ਮਹਾਰਾਜ ਨੇ
ਡੋਰਨ ਜੜਤ ਹੈ
ਜਿਹੜੀ ਬਿਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੋੜਨੀ ਇਹ ਸਮਝ ਲੋ ਡੋਰੀਆਂ ਹਨ ਲਗਾਮਾਂ ਹਨ ਉਹਨਾਂ ਘੋੜਿਆਂ ਦੀਆਂ
ਧੀਰਜ ਸੰਤੋਖ ਦਾਨ ਆਦਿ ਜੇ ਵਿਗਿਆਨ ਯੋਧਾ
ਕਹਿੰਦੇ ਧੀਰਜ ਗਿਆਨ ਇਸੇ ਤਰ੍ਹਾਂ ਸੰਤੋਖ ਸਤ ਦਾਨ ਇਹ ਯੋਧੇ ਹਨ ਮਹਾਰਾਜ ਜੀ ਦੇ ਨਾਲ
ਚੜੇ ਮੋਹ ਜੀਤ ਕੇ ਮਾਰ ਹੀ ਰਟਤ ਹੈ
ਕਹਿੰਦੇ ਹੁਣ ਮੋਹ ਨੂੰ ਜਿੱਤਣ ਵਾਸਤੇ ਮਹਾਰਾਜ ਜੀ ਅੰਦਰੂਨੀ ਸੈਨਾ ਨਾਲ ਲੈ ਕੇ ਤਲਵੰਡੀ ਤੋਂ ਚੜ ਗਏ ਨੇ ਤੇ ਜ਼ਰੂਰ ਜੇਤੀ ਸਾਰੇ ਪਾਸੇ ਪ੍ਰਾਪਤ ਹੋਵੇਗੀ ਇਹ ਕੁਝ ਅੰਦਰੂਨੀ ਗੁਣ ਨੇ ਜਿਨ੍ਹਾਂ ਨੂੰ ਸੈਨਾ ਦਾ ਅਲੰਕਾਰ ਬੰਨ ਕੇ ਭਾਈ ਸਾਹਿਬ ਜੀ ਨੇ ਪੇਸ਼ ਕੀਤਾ ਜਿਵੇਂ ਅੰਦਰੂਨੀ ਗੁਣਾਂ ਨੂੰ ਆਖੇ ਨਾ ਮਹਾਰਾਜ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਨੇਊ ਜੀਕ ਅੰਦਰੂਨੀ ਗੁਣ ਆਖੇ ਆ ਦਇਆ ਦੀ ਕਪਾਹ ਸੰਤੋਖ ਦਾ ਸੂਤ ਜਤ ਦਾ ਵੱਟ ਉਹਨੂੰ ਚਾੜਨਾ ਸਾਧ ਸੰਗਤ ਜੀ ਇਹ ਅੰਦਰੂਨੀ ਗੁਣ ਹੀ ਹੈ ਨਾ ਪਰ ਕਹਿੰਦੇ ਜੇ ਜਨੇਊ ਪਾਉਣਾ ਤੇ ਇੱਦਾਂ ਦਾ ਪਾ ਦਿਓ ਮੈਨੂੰ ਨਾ ਕੋਈ ਨਹੀਂ ਇਸੇ ਤਰ੍ਹਾਂ ਮਹਾਰਾਜ ਕੁਝ ਅੰਤਰੀਵ ਗੁਣਾਂ ਦੀ ਸੈਨਾ ਨਾਲ ਲੈ ਕੇ ਚੜੇ ਆ ਹੁਣ ਜਦੋਂ ਕਿਸੇ ਨੇ ਲੜਾਈ ਕਰਨ ਜਾਣਾ ਤੇ ਉਹਨੂੰ ਆਪਣੀ ਤਿਆਰੀ ਕਰਨੀ ਪੈਂਦੀ ਹੈ ਸੰਜੋਗ ਪਾਉਣੀ ਹੁੰਦੀ ਆ ਹੱਥ ਚ ਢਾਲ ਫੜੀ ਹੁੰਦੀ ਆ ਕੋਲ ਖੜਗ ਵੀ ਹੁੰਦੀ ਆ ਕੁਝ ਨਾਲ ਯੋਧੇ ਸੂਰਮੇ ਵੀ ਆਸੇ ਪਾਸੇ ਹੁੰਦੇ ਆ ਉਹ ਮਹਾਰਾਜ ਨੇ ਸਮਝ ਲਓ ਸਿਮਰਨ ਦੀ ਸੰਜੋਗ ਪਾਈ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਮਨ ਨੂੰ ਨੀਵਾਂ ਰੱਖਣ ਰੂਪੀ ਢਾਲ ਫੜੀ ਤੇ ਸਤ ਸੰਤੋਖ ਦਾਨ ਗਿਆਨ ਆਦਿਕ ਮਹਾਰਾਜ ਜੀ ਦੇ ਨਾਲ ਯੋਧੇ ਨੇ ਹੁਣ ਇਹ ਮੋਹ ਨੂੰ ਸਾਧ ਸੰਗਤ ਜੀ ਜਿੱਤਣਗੇ ਅਗਿਆਨ ਨੂੰ ਜਿੱਤਣਗੇ ਲੋਭ ਨੂੰ ਜਿੱਤਣਗੇ ਤੇ ਜਿਸ ਪਾਸਿਓਂ ਦੀ ਮਹਾਰਾਜ ਲੰਘਦੇ ਜਾਣਗੇ ਉਸੇ ਪਾਸੇ ਭਲਾਈ ਕਰਦੇ ਜਾਣਗੇ ਸਾਰਿਆਂ ਦਾ ਜੀ
ਦੋਹਰਾ ਸਰਦਾ ਸਮਤਾ ਸਮਤ ਧਰਮ ਭਾਉ ਭਲੇ ਇਸ਼ਨਾਨ
ਕੁਝ ਕੁ ਹੋਰ ਮਹਾਰਾਜ ਜੀ ਦੀ ਸੈਨਾ ਦੇ ਵਿੱਚ ਸਾਧ ਸੰਗਤ ਜੀ ਯੋਧੇ ਸੂਰਮੇ ਨੇ ਉਹ ਕਿਹੜੇ ਸਰਦਾ ਸਮਤਾ ਸਮਤ ਇੱਕ ਤੇ ਸ਼ਰਧਾ ਇੱਕ ਸਾਧ ਸੰਗਤ ਜੀ ਸਮਦ੍ਰਿਸ਼ਟੀ ਸ੍ਰੇਸ਼ਟ ਉੱਤੀ ਉੱਚੀ ਮਤ ਧਰਮ ਭਾਉ ਭਲੇ ਇਸ਼ਨਾਨ ਇੱਕ ਧਰਮ ਇੱਕ ਪ੍ਰੇਮ ਤੇ ਇੱਕ ਇਸ਼ਨਾਨ ਇੱਕ ਸ਼ਰਧਾ ਤੇ ਇੱਕ ਉੱਚੀ ਮਤ ਇਹ ਹੋਰ ਮਹਾਰਾਜ ਜੀ ਦੇ ਨਾਲ ਸਮਝ ਲਓ ਯੋਧਿਆਂ ਦੀ ਸੈਨਾ ਹੈ
ਇਤਿਹਾਦਿਕ ਦਲ ਲਈ ਗੁਰੂ ਕਰਤ ਭਏ ਪ੍ਰਸਥਾਨ
ਇਤਿਹਾਦਿਕ ਦਲ ਨਾਲ ਲੈ ਕੇ ਤੇ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਪ੍ਰਸਥਾਨ ਕਰ ਦਿੱਤਾ ਤਲਵੰਡੀ ਤੋਂ ਇੱਥੇ ਅਧਿਆਇ ਵੀ ਪੂਰਾ ਹੋ ਗਿਆ ਤੇ ਸਮਾਂ ਵੀ ਆਪਣਾ ਸਮਾਪਤ ਹੋ ਚੱਲਿਆ ਹੈ ਸੋ ਨਾਮ ਸਿਮਰਨ ਦਾ ਸਾਧ ਸੰਗਤ ਜੀ ਸਮਾਂ ਆ ਗਿਆ ਹੁਣ ਆਪਣੇ ਕੋਲ ਇੱਕ ਘੰਟਾ ਨਾਮ ਦੀ ਬਾਬਤ ਬਹੁਤ ਕੁਝ ਸਾਧ ਸੰਗਤ ਜੀ ਨਾਮ ਰਸੀਆਂ ਨੇ ਲਿਖਿਆ ਉਹ ਕਹਿੰਦੇ ਨੇ ਨਾਮ ਫਿਰ ਕਿਉਂ ਜਪਣਾ ਚਾਹੀਦਾ ਬਹੁਤ ਵਾਰ ਪੁੱਛਦਿਆਂ ਬੰਦੇ ਦੀ ਉਮਰ ਲੰਘ ਜਾਂਦੀ ਨਾਮ ਕੀ ਹੈ ਜੀ ਤੇ ਨਾਮ ਜਪਣਾ ਕਿਵੇਂ ਹੈ ਪਰਮਾਤਮਾ ਦੇ ਜਿੰਨੇ ਨਾਮ ਨੇ ਸਾਧ ਸੰਗਤ ਜੀ ਸਮਝ ਲਓ ਸੰਖੇਪ ਰੂਪ ਚ ਮੈਂ ਬੇਨਤੀ ਕਰਾਂ ਇੱਕ ਡੇਢ ਮਿੰਟ ਵਿੱਚ ਭਈ ਇਹ ਪਰਮਾਤਮਾ ਦੇ ਜਿੰਨੇ ਨਾਮ ਨੇ ਉਹ ਸਾਰੇ ਨਾਮ ਉਹਦੀ ਸੋਭਾ ਹੀ ਹੈ ਪਰ ਵਾਹਿਗੁਰੂ ਮੰਤਰ ਤੋਂ ਬਿਨਾਂ ਬਾਕੀ ਜਿੰਨੇ ਨਾਮ ਹੈ ਸਾਧ ਸੰਗਤ ਜੀ ਉਹਨਾਂ ਦੇ ਵਿੱਚੋਂ ਪਰਮੇਸ਼ਰ ਦਾ ਕੋਈ ਨਾ ਕੋਈ ਇੱਕ ਦੋ ਤਿੰਨ ਜਾਂ ਚਾਰ ਗੁਣ ਪ੍ਰਗਟ ਹੁੰਦੇ ਆ ਉਹ ਇੱਕ ਲਿਮਿਟ ਵਿੱਚ ਹੈ ਪਰਮੇਸ਼ਰ ਦਾ ਪੱਖ ਸਾਡੇ ਸਾਹਮਣੇ ਰੱਖਦੇ ਪਰ ਜਦੋਂ ਵਾਹਿਗੁਰੂ ਰਸਨਾ ਤੋਂ ਆਖੀਦਾ ਇਹਦੇ ਵਿੱਚ ਸਾਧ ਸੰਗਤ ਜੀ ਉਹਦੀ ਵਿਸ਼ਾਲਤਾ ਆਉਂਦੀ ਹੈ ਬਿਲਕੁਲ ਵਿਸ਼ਾਲਤਾ ਕੋਈ ਇੱਕ ਦੋ ਚਾਰ ਦਸ ਗੁਣ ਨਹੀਂ ਪਤਾ ਲੱਗ ਜਾਂਦਾ ਉਹ ਬੇਅੰਤ ਗੁਣਾਂ ਦਾ ਮਾਲਕ ਹੈ ਤੇ ਸਾਰੀ ਸ੍ਰਿਸ਼ਟੀ ਉੱਤੇ ਉਸੇ ਦਾ ਹੀ ਕਬਜ਼ਾ ਉਸੇ ਦਾ ਰਾਜ ਹੈ ਫਿਰ ਉਹਦਾ ਜਿਹੜਾ ਨਾਮ ਸਾਧ ਸੰਗਤ ਜੀ ਜਪਣਾ ਨਾਮ ਜਪਣ ਲਈ ਰਸਨਾ ਤੋਂ ਸ਼ੁਰੂ ਕਰੀਦਾ ਜਿਵੇਂ ਆਪਾਂ ਕਰਦੇ ਤੁਸੀਂ ਸਾਰੇ ਵੱਡੇ ਭਾਗਾਂ ਵਾਲੇ ਬੋਲ ਕੇ ਕਰਦੇ ਜੇ ਕਿਉਂਕਿ ਨਾਮ ਸਾਧ ਸੰਗਤ ਜੀ ਇੱਕ ਸ਼ਕਤੀ ਹੈ ਇੱਕ ਐਸਾ ਬਲ ਐਸੀ ਤਾਕਤ ਹੈ ਜਿਹੜੀ ਆਪਣੀ ਸ਼ਕਤੀ ਕਰਕੇ ਆਪਣੀ ਖਿੱਚ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਨਰਕਾਂ 'ਚ ਤੇ ਸੰਸਾਰ ਵਿੱਚ ਡੁੱਬਣ ਤੋਂ ਬੰਦੇ ਨੂੰ ਸਾਧ ਸੰਗਤ ਜੀ ਰੱਖਿਆ ਕਰਕੇ ਬਚਾ ਲੈਂਦੀ ਹੈ ਇਹ ਐਸੀ ਸ਼ਕਤੀ ਹੈ ਫਿਰ ਜ਼ਬਾਨ ਤੋਂ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ ਵਾਰ ਵਾਰ ਕਿਸੇ ਵੀ ਚੀਜ਼ ਨੂੰ ਰਿਪੀਟ ਕਰੀਏ ਜਿਵੇਂ ਆਪਾਂ ਬੱਚੇ ਨੂੰ ਕੁਝ ਸਾਧ ਸੰਗਤ ਜੀ ਉਹਦੇ ਜੇਹਨ ਵਿੱਚ ਬਿਠਾਉਣੀ ਹੋਵੇ ਨਾ ਗੱਲ ਦਿਮਾਗ ਵਿੱਚ ਉਹਨੂੰ ਇੱਕ ਵਾਰ ਲਿਖ ਕੇ ਦੇ ਦੇਈਦਾ ਕੱਕਾ ਲੱਲਾ ਮੰਮਾ ਕਲਮ ਉਹਨੂੰ ਆਖੀਦਾ ਇਹਨੂੰ 20 ਵਾਰੀ ਲਿਖ ਦੇ 30 ਵਾਰੀ ਲਿਖ ਦੇ ਟੀਚਰ ਇੱਦਾਂ ਪੜ੍ਹਾਉਂਦੇ ਆ ਬੱਚਾ ਲਿਖੀ ਜਾਂਦਾ ਜਿਹੜੀ ਚੀਜ਼ ਵਾਰ ਵਾਰ ਸਾਧ ਸੰਗਤ ਜੀ ਲਿਖਦਾ ਉਹਦੇ ਅੰਦਰ ਬੈਠ ਜਾਂਦੀ ਹੈ ਫਿਰ ਟੀਚਰ ਉਹਨੂੰ ਅਗਲਾ ਸਟੈਪ ਜਿਹੜਾ ਉਹਦਾ ਉਹਨੂੰ ਫਿਰ ਪਹਾੜੇ ਦੱਸੇਗਾ ਉਹਨੂੰ ਕਹਿੰਦਾ 10 ਬੱਚੇ ਇੱਧਰ ਖੜੇ ਹੋ ਜਾਓ 10 ਦੂਜੇ ਬੰਨੇ ਇੱਕੋ ਪਹਾੜਾ ਵਾਰ ਵਾਰ ਬੋਲੀ ਜਾਓ 10 ਵਾਰ 15 ਵਾਰ 20 ਵਾਰ 30 ਵਾਰ ਉਹ ਬਹੁਤੀ ਵਾਰ ਬੋਲਣ ਕਰਕੇ ਉਹਨੂੰ ਵਾਰ ਵਾਰ ਰਿਪੀਟ ਕਰਨ ਕਰਕੇ ਸਾਧ ਸੰਗਤ ਜੀ ਫਿਰ ਉਹਦੇ ਅੰਦਰ ਉਹ ਟਿਕ ਜਾਂਦਾ ਘਰਾਓ ਕਰ ਲੈਂਦਾ ਅੰਦਰ ਟਿਕਾਣਾ ਕਰ ਲੈਂਦਾ ਇਸੇ ਤਰ੍ਹਾਂ ਇੱਕੋ ਕਿਰਿਆ ਜਦੋਂ ਵਾਰ ਵਾਰ ਆਪਾਂ ਕਰਦੇ ਹਾਂ ਕੋਈ ਕਿਰਿਆ ਰਿਪੀਟ ਹੁੰਦੀ ਹੈ ਕਿਸੇ ਮੋਟਰ ਗੱਡੀ ਦਾ ਵੀ ਸਾਧ ਸੰਗਤ ਜੀ ਪਹੀਆ ਹੀ ਹੈ ਉਹਦਾ ਵੀਲ ਵਾਰ ਵਾਰ ਉਹ ਘੁੰਮਦਾ ਨਾ ਇੱਕੋ ਕਾਰਜ ਵਾਰ ਵਾਰ ਕਰਦਾ ਪਰ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰ ਲੈਂਦਾ ਉਹ ਇੱਕੋ ਕਾਰਵਾਈ ਨੂੰ ਵਾਰ ਵਾਰ ਕਰਨ ਕਰਕੇ ਇਸੇ ਤਰ੍ਹਾਂ ਵਾਰ ਵਾਰ ਜਦੋਂ ਵਾਹਿਗੁਰੂ ਕਹਿਣਾ ਇਹ ਸਾਧ ਸੰਗਤ ਜੀ ਇੱਕ ਸ਼ਕਤੀ ਅੰਦਰ ਟਿਕਾ ਦਿੰਦਾ ਪਰ ਕਹਿਣਾ ਸਰੀਰ ਦੀ ਸਾਵਧਾਨਤਾ ਬਣਾ ਕੇ ਦੋ ਗੱਲਾਂ ਦਾ ਵਿਸ਼ੇਸ਼ ਕਰਕੇ ਖਿਆਲ ਰੱਖਣਾ ਇੱਕ ਸਰੀਰ ਦੀ ਸਾਵਧਾਨਤਾ ਇਹ ਨਹੀਂ ਵੀ ਆਪਾਂ ਸਿਮਰਨ 'ਚ ਬੈਠੇ ਤਾਂ ਨੀਂਦ ਹੀ ਆ ਜਾਏ ਸਰੀਰ ਦੀ ਸਾਵਧਾਨਤਾ ਦਾ ਅਰਥ ਹੈ ਸਾਵਧਾਨ ਰਹਿਣਾ ਨੀਂਦ ਨਹੀਂ ਆਉਣ ਦੇਣੀ ਤੇ ਦੂਸਰਾ ਜੇ ਕਿਤੇ ਸਤਸੰਗ ਜੀ ਥੋੜਾ ਜਿਹਾ ਧਿਆਨ ਵੀ ਇਸ ਪਾਸੇ ਹੋ ਜਾਏ ਤੇ ਫਿਰ ਉਹ ਸ਼ਕਤੀ ਉਸੇ ਵੇਲੇ ਆਪਣੀ ਕਲਾ ਵਿਖਾਉਂਦੀ, ਨਾਲ ਦੀ ਨਾਲ ਵਿਖਾਉਣੀ ਸ਼ੁਰੂ ਕਰ ਦੇਗੀ, ਕਿਉਂਕਿ ਨਾਮ ਇੱਕ ਸ਼ਕਤੀ ਹੈ। ਵਾਰ ਵਾਰ ਰਿਪੀਟ ਕਰਨ ਕਰਕੇ ਸਤਸੰਗ ਜੀ ਉਹਨੇ ਉੱਥੇ ਟਿਕਾਣਾ ਕਰਨਾ ਜਿੱਥੇ ਉਹਨੂੰ ਵਾਰ ਵਾਰ ਚੇਤੇ ਕੀਤਾ ਜਾ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਭਈ ਜਦੋਂ ਕਿਸੇ ਦਾ ਵਾਰ ਵਾਰ ਦਰਵਾਜ਼ਾ ਖੜਕਾਇਆ ਜਾਵੇ ਨਾ ਤੇ ਸਤਸੰਗ ਜੀ ਫਿਰ ਉਹਨੂੰ ਪੁੱਛਣਾ ਹੀ ਪੈਂਦਾ ਤੂੰ ਕੌਣ ਹੈ ਭਾਈ। ਕੋਈ ਦਰਵਾਜ਼ੇ ਦੇ ਅੱਗੇ ਉਹਦੀ ਹਜ਼ਾਰ ਵਾਰੀ ਵੀ ਲੰਘ ਜਾਏ, ਦਰਵਾਜ਼ਾ ਨਾ ਖੜਕਾਏ, ਆਵਾਜ਼ ਨਾ ਦੇਵੇ ਤੇ ਕੀ ਪਤਾ ਕੌਣ ਲੰਘਦਾ ਫਿਰਦਾ। ਕੋਈ ਨਹੀਂ ਦਰਵਾਜ਼ਾ ਖੋਲ ਕੇ ਦੇਖਦਾ, ਪਰ ਜਦੋਂ ਹਰ ਵਾਰੀ ਅਗਲਾ ਦਰਵਾਜ਼ਾ ਖੜਕਾਵੇ ਤੇ ਆਵਾਜ਼ ਦੇਵੇ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਜਦੋਂ ਵਾਰ ਵਾਰ ਸਤਸੰਗ ਜੀ ਚੇਤੇ ਕਰਾਂਗੇ ਵਾਰ ਵਾਰ ਤੇ ਪੁਕਾਰ ਉਹਦੇ ਤੱਕ ਪਹੁੰਚੇਗੀ ਤੇ ਫਿਰ ਉਹ ਸੁਣੇਗਾ, ਕਿਉਂਕਿ ਉਹਦਾ ਬਿਰਧ ਤੇ ਉਹਦਾ ਸੁਭਾਅ ਉਹ ਪੁਕਾਰ ਕਰਨ ਦਾ, ਸਿਮਰਨ ਕਰਨ ਦਾ, ਨਾਮ ਜਪਣ ਦਾ। ਸਤਸੰਗ ਜੀ ਸਮਾਂ ਹੁਣ ਆ ਗਿਆ, ਆਓ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਆਪ ਸਾਰੇ ਵਡਭਾਗੀ ਸੱਜ ਬੈਠੇ ਹੋ, ਸਿਮਰਨ ਵਿੱਚ ਆਪਣੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।